ਉਹ ਲੱਗ ਪਏ ਰੌਲਾ ਪਾਉਣ, ਕਹਿੰਦੇ ਸੱਚੇ ਪਾਤਸ਼ਾਹ ਸਾਡਾ ਅੰਮ੍ਰਿਤ ਤੇ ਵੱਖਰਾ ਤਿਆਰ ਕਰੋ ਜਾਂ ਇਹਨਾਂ ਨੂੰ ਬਾਹਰ ਕੱਢੋ। ਸੱਚੇ ਪਾਤਸ਼ਾਹ ਇਹਨਾਂ ਨੂੰ ਬਾਹਰ ਕੱਢੋ, ਅਸੀਂ ਅੰਮ੍ਰਿਤ ਇਹਨਾਂ ਦੇ ਨਾਲ ਨਹੀਂ ਛਕਣਾ। ਮਹਾਰਾਜ ਕਹਿੰਦੇ ਰਾਜਿਓ ਇਹ ਤੇ ਹੁਣ ਛਕਣਗੇ, ਤੁਸੀਂ ਬਾਹਰ ਨਿਕਲੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਚਲੋ ਬਾਹਰ ਤੁਸੀਂ ਨਿਕਲੋ, ਤੁਹਾਨੂੰ ਮਾਨ ਹੈ। ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਤਾਹੀ, ਇਨਹੀ ਕੋ ਸਰਦਾਰ ਬਣਾਉ ਪਵੈ ਗੋਬਿੰਦ ਸਿੰਘ
ਨਾਮ ਕਹਾ
ਨਾਮ ਕਹਾ। ਮਹਾਰਾਜ ਕਹਿੰਦੇ ਨੇ ਮੈਂ ਇਹਨਾਂ ਨੂੰ ਸਰਦਾਰ ਬਣਾ ਦੇਣਾ। ਹੁਣ ਰਾਜਿਆਂ ਦੇ ਸਾਹਮਣੇ ਤੇ ਜ਼ਿਮੀਦਾਰ ਵੀ ਨੀਚ ਹੀ ਨੇ, ਉਹ ਰਾਜੇ ਮਹਾਰਾਜੇ ਰਾਜੇ ਮਹਾਰਾਜ ਉੱਚੀ ਮੰਨੇ ਜਾਂਦੇ। ਪਰ ਸਾਧ ਸੰਗਤ ਇਹ ਜਿਹੜਾ ਮਹਾਰਾਜ ਨੇ ਆਖਿਆ ਮੈਂ ਤੁਸੀਂ ਇਹਨਾਂ ਨੂੰ ਨੀਚ ਕਹਿੰਦੇ ਹੋ, ਮੈਂ ਸਰਦਾਰ ਬਣਾ ਦੇਣਾ। ਤੇ ਇੱਕ ਗੱਲ ਯਾਦ ਰੱਖਿਓ, ਦਾੜੀ ਕੇਸਾਂ ਦਾ ਨਾਂ ਸਰਦਾਰ ਹੈ, ਪੈਸੇ ਦਾ ਨਾਂ ਸਰਦਾਰ ਨਹੀਂ। ਮਾਇਆ ਦਾ ਨਾਂ ਨਹੀਂ ਸਰਦਾਰ, ਦਾੜੀ ਤੇ ਕੇਸਾਂ ਦਾ ਨਾਂ ਸਰਦਾਰ ਹੈ। ਦਾੜੀ ਕੇਸ ਹੋਣ, ਜੇਬ 'ਚ ਦੀਵਾਨੀ ਨਾ ਹੋਵੇ। ਆਪਾਂ ਆਪਾਂ ਕਿਤੇ ਉਪਰੇ ਜੇ ਇਲਾਕੇ 'ਚ ਚਲੇ ਜਾਓ ਜਿੱਥੇ ਸਿੱਖ ਘੱਟ ਹੋਣ, ਤੇ ਆਪਾਂ ਜਾਂਦੇ ਹੋਏ ਕਹਾਂਗੇ ਉਹ ਜਾਂਦਾ ਸਰਦਾਰ, ਉਹਨੂੰ ਪੁੱਛੋ ਰਾਹ ਦਾ, ਉਹਨੂੰ ਪਤਾ ਹੋਊ। ਇਹ ਕੀ ਪਤਾ ਉਹਦੇ ਜੇਬ 'ਚ ਦੀਵਾਨੀ ਹੈ ਵੀ ਕਿ ਨਹੀਂ। ਪਰ ਸਰਦਾਰ ਤੇ ਦਾੜੀ ਕੇਸਾਂ ਕਰਕੇ ਕਹਿੰਦੇ ਆ ਨਾ ਆਪਾਂ। ਦਾੜੀ ਕੇਸ ਹੈਗੇ ਆ ਤੇ ਸਰਦਾਰੀ ਤੇਰੀ ਕਾਇਮ ਹੈ। ਜੇ ਦਾੜੀ ਕੇਸ ਨਹੀਂ, ਭਾਵੇਂ ਹੋਵੇਂ ਲੱਖਾਂ ਦਾ ਮਾਲਕ, ਕਿਸੇ ਨੇ ਸਰਦਾਰ ਨਹੀਂ ਕਹਿਣਾ। ਤੇ ਤੈਨੂੰ ਦੱਸਣਾ ਪੈਣਾ ਮੈਂ ਜੀ ਸਿੱਖ ਹੈ ਜੀ, ਦੱਸਣਾ ਪਏਗਾ। ਦਾੜੀ ਕੇਸਾਂ ਦਾ ਨਾਂ ਸਰਦਾਰ ਹੈ, ਇਹ ਸਰਦਾਰੀ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਰਾਜਿਓ ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ ਮੈਂ ਇਹਨਾਂ ਨੂੰ ਸਰਦਾਰ ਬਣਾ ਦੇਣਾ। ਜਿਵੇਂ ਤੁਹਾਡੇ ਤੁਹਾਨੂੰ ਲੋਕ ਰਾਜੇ ਕਹਿੰਦੇ ਨੇ, ਮੇਰੇ ਸਿੱਖਾਂ ਨੂੰ ਲੋਕ ਸਰਦਾਰ ਕਿਹਾ ਕਰਨਗੇ। ਤੇ ਅਸੀਂ ਅੱਜ ਕਿੰਨੇ ਚੌੜੇ ਹੋ ਕੇ ਲਗਾਉਂਦੇ ਹਾਂ ਸਰਦਾਰ ਫਲਾਣਾ ਸਿੰਘ, ਲਿਖੋ ਮੇਰਾ ਨਾਂ ਸਰਦਾਰ ਫਲਾਣਾ ਸਿੰਘ। ਇਹ ਸਰਦਾਰੀ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ, ਮਹਾਰਾਜ ਨੇ ਕਿੰਨਾ ਉੱਚਾ ਚੁੱਕਿਆ। ਤੇ ਗੁਰੂ ਘਰ ਵਿੱਚ ਤੇ ਜਾਤ ਹੈ ਹੀ ਨਹੀਂ, ਤੇ ਕਈ ਲੋਕ ਜਿਹੜੇ ਲੰਗਰ ਵੱਖੋ ਵੱਖਰੇ ਲਾਉਂਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਖਵਾਉਂਦੇ ਤੇ ਜ਼ਰੂਰ ਨੇ, ਪਰ ਉਹਨਾਂ ਨੇ ਗੁਰੂ ਨੂੰ ਸਮਝਿਆ ਕੁਛ ਨਹੀਂ। ਉਹ ਪਖੰਡੀ ਸਿੱਖ ਨੇ ਜਿਹੜੇ ਜਾਤਾਂ ਕਪਾਤਾਂ ਪਰਖਦੇ ਨੇ, ਉਹ ਪਖੰਡੀ ਸਾਧ ਹੋਣਗੇ ਜਿਹੜੇ ਜਾਤਾਂ ਕਪਾਤਾਂ ਪਰਖਦੇ ਨੇ, ਜਿਹੜੇ ਵੱਖੋ ਵੱਖਰੇ ਲੰਗਰ ਲਾਉਂਦੇ ਨੇ। ਗੁਰੂ ਨਾਨਕ ਦੇ ਘਰ ਦੀ ਮਰਿਆਦਾ ਨਹੀਂ, ਗੁਰੂ ਨਾਨਕ ਦੇ ਘਰ ਦੇ ਵਿੱਚ ਸਾਰੇ ਬਰਾਬਰ ਨੇ, ਪਹਿਲੇ ਪੰਗਤ ਪਾਛੇ ਸੰਗਤ। ਮਹਾਰਾਜ ਕਹਿੰਦੇ ਪਹਿਲਾਂ ਪੰਗਤ ਵਿੱਚ ਬੈਠੋ ਫਿਰ ਸੰਗਤ ਵਿੱਚ ਆਓ। ਭਾਵੇਂ ਇੱਥੇ ਅਕਬਰ ਵਰਗੇ ਵੀ ਆ ਗਏ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਪੰਗਤ ਚ ਬਹਾਤਾ। ਖੁ ਸਤਨਾਮ
ਸ੍ਰੀ ਵਾਹਿਗੁਰੂ।
ਸਾਰਿਆਂ ਨੂੰ ਬਰਾਬਰ, ਮੈਂ ਬੇਨਤੀ ਕਰ ਰਿਹਾ ਸਾਂ, ਨੀਵਿਆਂ ਨੂੰ ਉੱਚੇ ਚੁੱਕਦਾ ਪਰਮੇਸ਼ਰ, ਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਵੀ ਦਵੈਂਤ ਨਹੀਂ, ਉਹਨਾਂ ਦੇ ਅੰਦਰ ਉਹ ਵੀ ਦੋ ਨਹੀਂ ਸਮਝਦੇ, ਉਹ ਸਾਰਿਆਂ ਨੂੰ ਇੱਕ ਸਮਝਦੇ ਨੇ, ਸਾਰਿਆਂ ਵਿੱਚ ਪਰਮੇਸ਼ਰ ਦਾ ਵਾਸਾ ਹੈ। ਤੇ ਸਾਧ ਸੰਗਤ ਭਗਤ ਰਵਿਦਾਸ ਜੀ ਇੱਕ ਵਾਰੀ ਜੋੜੇ ਗੰਢ ਰਹੇ ਨੇ, ਆਪਣੀ ਮੌਜ ਵਿੱਚ ਬੈਠੇ, ਜੋੜੇ ਗੰਢਦਿਆਂ ਗੰਢਦਿਆਂ ਪੰਡਿਤ ਆ ਗਏ ਤਿੰਨ ਚਾਰ ਇਕੱਠੇ ਹੋ ਕੇ। ਉਹ ਚੱਲੇ ਨੇ ਗੰਗਾ ਤੇ ਨਹਾਉਣ ਵਾਸਤੇ, ਗੰਗਾ ਤੇ ਜਾਂਦੇ ਜਾਂਦੇ ਕਹਿੰਦੇ ਚਲੋ ਖਾਂ ਰਵਿਦਾਸ ਜੀ ਨੂੰ, ਜਾਂਦੇ ਜਾਂਦੇ ਆ ਜੋੜਾ ਹੀ ਗੰਢਾ ਲਈ, ਇੱਕ ਪੰਡਿਤ ਦੀ ਜੁੱਤੀ ਟੁੱਟੀ ਹੋਈ ਸੀ। ਉਹ ਚੱਲਿਆ ਗਿਆ ਭਗਤ ਜੀ ਕੋਲ, ਜਾ ਕੇ ਕਹਿੰਦਾ ਭਗਤ ਜੀ, ਭਗਤ ਰਵਿਦਾਸ ਜੀ ਕਹਿੰਦੇ ਹਾਂਜੀ, ਆ ਜੁੱਤੀ ਟੁੱਟ ਗਈ ਮੇਰੀ, ਲਿਆਓ ਜੀ ਕਹਿੰਦੇ ਗੰਢ ਦਿੰਦੇ ਆ ਮੈਂ। ਏਦਾਂ ਨਾ ਭਗਾ ਕੇ ਮਾਰੀ, ਨੇੜੇ ਨੀ ਹੋਇਆ ਪੰਡਿਤ, ਦੂਰੋਂ ਹੀ ਭਗਾ ਕੇ। ਭਗਤ ਜੀ ਨੇ ਜੁੱਤਾ ਚੁੱਕਿਆ, ਗੰਢਣਾ ਸ਼ੁਰੂ ਕਰ ਦਿੱਤਾ। ਭਗਤ ਰਵਿਦਾਸ ਜੀ ਜੋੜਾ ਗੰਢ ਰਹੇ ਨੇ, ਨਾਲੇ ਜੋੜਾ ਗੰਢੀ ਜਾਣ ਤੇ ਨਾਲੇ ਪੁੱਛੀ ਜਾਣ ਪੰਡਿਤ ਜੀ ਕਿੱਥੇ ਚੱਲੇ ਹੋ ਤੁਸੀਂ ਇੰਨੇ ਜਣੇ ਇਕੱਠੇ ਹੋ ਕੇ? ਕਹਿੰਦੇ ਗੰਗਾ ਨਹਾਉਣ ਚੱਲੇ ਆ। ਥੋੜੇ ਚਿਰ ਬਾਅਦ ਭਗਤ ਜੀ ਨੇ ਫਿਰ ਕਹਿਤਾ, ਮੈਂ ਤੇ ਕਦੇ ਗਿਆ ਨਹੀਂ, ਪੰਡਤਾਂ ਦਾ ਜੀ ਤਾਂ ਨਹੀਂ ਕਰਦਾ ਪਰ ਬੋਲਣਾ ਪੈ ਰਿਹਾ। ਕਹਿੰਦੇ ਚੰਗਾ ਤੂੰ ਜਾਈ ਵੀ ਨਾ। ਕਹਿੰਦੇ ਜੀ ਕਿਉਂ? ਗੰਗਾ ਤੁਹਾਡੇ ਵਾਸਤੇ ਨਹੀਂ, ਜੇ ਤੁਸੀਂ ਗੰਗਾ ਤੇ ਜਾਓਗੇ ਤੇ ਗੰਗਾ ਤੇ ਪਿੱਟੀ ਜਾਏਗੀ ਤੁਹਾਡੇ ਜਾਣ ਕਰਕੇ, ਗੰਗਾ ਦਾ ਪਾਣੀ ਤੇ ਅਪਵਿੱਤਰ ਹੋ ਜਾਏਗਾ, ਤੁਸੀਂ ਤੇ ਨਾ ਹੀ ਜਾਓ ਚੰਗਾ ਹੈ। ਤੇ ਭਗਤ ਰਵਿਦਾਸ ਜੀ ਚੁੱਪ ਕਰਕੇ, ਉਹ ਫਿੱਕਾ ਬੋਲੀ ਜਾਣ ਭਗਤ ਜੀ ਚੁੱਪ ਕਰਕੇ। ਗੁਰਸਿੱਖ ਉਹੀ ਆ, ਸੰਤ ਭਗਤ ਉਹੀ ਆ, ਕੋਈ ਕਹੀ ਜਾਏ ਤੇ ਚੁੱਪ ਕਰਕੇ ਸੁਣ ਲਵੇ, ਜਿਹਦੇ ਵਿੱਚ ਬਰਦਾਸ਼ਤ ਕਰਨ ਦੀ ਸ਼ਕਤੀ ਨਹੀਂ ਉਹ ਕਾਹਦਾ ਸਿੱਖ ਹੋਇਆ। ਜਿਹੜਾ ਮਾੜੀ ਜੀ ਗੱਲ ਦੀ ਭੜਕ ਜਾਏ ਉਹ ਕਾਹਦਾ ਸਿੱਖ ਹੈ, ਕਾਹਦੀ ਸਿੱਖਿਆ ਲਈ ਉਹਨੇ ਗੁਰੂ ਤੋਂ? ਭਗਤ ਰਵਿਦਾਸ ਜੀ ਕਹਿੰਦੇ ਮੈਂ ਤੇ ਕਦੇ ਗਿਆ ਹੀ ਨਹੀਂ। ਕਹਿੰਦੇ ਉਹ ਤੂੰ ਜਾਈ ਵੀ ਨਾ, ਤੇਰੇ ਜਾਣ ਕਰਕੇ ਤੇ ਗੰਗਾ ਹੀ ਪਿੱਟੀ ਜਾਏਗੀ। ਭਗਤ ਜੀ ਕਹਿੰਦੇ ਚਲੋ ਕੋਈ ਗੱਲ ਨੀ, ਮੈਂ ਤੇ ਨੀ ਜਾਂਦਾ। ਉਸ ਸਮੇਂ ਜਦੋਂ ਜੋੜਾ ਗੰਢ ਦਿੱਤਾ ਗਿਆ, ਪੰਡਿਤ ਲੱਗਿਆ ਪੈਸੇ ਦੇਣ, ਭਗਤ ਜੀ ਕਹਿੰਦੇ ਮਾਇਆ ਨੀ ਲੈਣੀ, ਤੁਸੀਂ ਯਾਤਰਾ ਕਰਨ ਚੱਲੇ ਹੋ, ਮੇਰੀ ਵੀ ਸੇਵਾ ਲੱਗ ਜਾਏਗੀ। ਅੱਛਾ ਜਾ ਤੇ ਰਹੇ ਹੋ, ਮੇਰੀ ਇੱਕ ਬੇਨਤੀ ਹੈ, ਮੇਰੇ ਵੱਲੋਂ ਇੱਕ ਦਮੜੀ ਲੈ ਜਾਓ, ਦਮੜੀ ਕਹਿ ਲਓ ਟਕਾ ਕਹਿ ਲਓ ਇੱਕੋ ਹੀ ਗੱਲ, ਟਕਾ ਲੈ ਜਾਓ ਮੇਰੇ ਤੋਂ। ਉਹ ਕਹਿੰਦੇ ਟਕਾ ਤੂੰ ਕੀ ਕਰਨਾ? ਕਹਿੰਦੇ ਗੰਗਾ ਨੂੰ ਮੇਰਾ ਟਕਾ ਭੇਟ ਕਰ ਦਿਓ। ਕਹਿੰਦੇ ਲਿਆ ਦੇ। ਭਗਤ ਜੀ ਲੱਗੇ ਹੱਥ ਚ ਫੜਾਉਣ, ਪੰਡਿਤ ਕਹਿੰਦਾ ਥੱਲੇ ਰੱਖ ਦੇ। ਭਗਤ ਜੀ ਨੇ ਥੱਲੇ ਰੱਖ ਦਿੱਤਾ, ਉਹਦੇ ਉੱਤੇ ਮਿੱਟੀ ਨਾਲ ਮਸਲਿਆ ਉਹਨੂੰ ਗੂਠੇ ਨਾਲ, ਪੰਡਿਤ ਨੇ ਮਸਲ ਕੇ ਨਾ ਚੰਗੀ ਤਰ੍ਹਾਂ। ਫਿਰ ਉਹ ਜਿਹੜਾ ਟਕਾ ਸੀ ਉਹ ਪੰਡਿਤ ਨੇ ਚੁੱਕਿਆ, ਤੁਰ ਪਏ। ਭਗਤ ਜੀ ਨੇ ਫਿਰ ਆਵਾਜ਼ ਮਾਰੀ, ਪੰਡਿਤ ਜੀ ਗੱਲ ਸੁਣੋ, ਮੇਰਾ ਟਕਾ ਏਦਾਂ ਹੀ ਨਾ ਸਿੱਟ ਦਿਓ ਕਿਤੇ ਗੰਗਾ 'ਚ ਜਾ ਕੇ। ਤੁਸੀਂ ਗੰਗਾ ਨੂੰ ਆਵਾਜ਼ ਦਿਓ ਬਾਹਰ ਖੜ ਕੇ ਵੀ ਤੇਰੇ ਗਰੀਬ ਭਗਤ ਨੇ, ਰਵਿਦਾਸ ਨੇ ਟਕਾ ਭੇਜਿਆ, ਇਹ ਆਵਾਜ਼ ਦਿਓ। ਤੇ ਜੇ ਗੰਗਾ ਹੱਥ ਕੱਢ ਕੇ ਲਏਗੀ ਨਾ ਟਕਾ ਮੇਰਾ, ਫਿਰ ਰੱਖਿਓ, ਨਹੀਂ ਤਾਂ ਨਾ ਰੱਖਿਓ।
ਸਤਿ ਸ੍ਰੀ ਅਕਾਲ।
ਪੰਡਤ ਹੱਸਣ ਲੱਗ ਗਏ, ਕਹਿੰਦੇ ਦਿਮਾਗ ਵੇਖੋ, ਗੱਲਾਂ ਵੇਖੋ ਕਿਹੋ ਜਿਹੀਆਂ ਕਰਦਾ ਹੈ। ਗੰਗਾ ਤੇ ਹੱਥ ਕੱਢ ਲੂ, ਕਹਿੰਦੇ ਗੱਲਾਂ ਕਿਹੋ ਜਿਹੀਆਂ ਕਰਦਾ। ਕਹਿੰਦੇ ਪਾਗਲ ਹੋਇਆ ਹੋਇਆ, ਮੱਤ ਮਾਰੀ ਗਈ ਇਹਦੀ, ਏਦਾਂ ਦੀਆਂ ਗੱਲਾਂ ਵੀ ਕਰਦੇ ਨੇ। ਤੇ ਭਗਤ ਜੀ ਆਪਣੀ ਮੌਜ ਵਿੱਚ ਬੈਠੇ ਨੇ, ਮਸਤੀ ਵਿੱਚ ਜੋੜੇ ਗੰਢ ਰਹੇ ਨੇ। ਤੇ ਹੁਣ ਚੱਲਦਿਆਂ ਚੱਲਦਿਆਂ ਪੰਡਿਤ ਪਹੁੰਚੇ ਗੰਗਾ ਤੇ, ਇਸ਼ਨਾਨ ਕੀਤਾ, ਯਾਦ ਆਇਆ। ਕਹਿੰਦੇ ਹੋਏ ਉਹ ਜਿਹੜੇ ਪੰਡਿਤ ਨੂੰ ਟਕਾ ਫੜਾਇਆ ਸੀ ਉਹਨੂੰ ਯਾਦ ਆ ਗਈ ਗੱਲ, ਉਹ ਲੱਗਿਆ ਵਿੱਚ ਸੁੱਟਣ। ਟਕੇ ਤੋਂ ਕੀ ਲੈਣਾ ਸਿੱਟੋ ਪਰੇ ਵਿੱਚ, ਸੁੱਟਣ ਲੱਗਿਆ ਤੇ ਯਾਦ ਆ ਗਈ ਗੱਲ ਭਗਤ ਜੀ ਦੀ ਕਹੀ ਹੋਈ। ਉੱਚੀ ਸਾਰੀ ਆਵਾਜ਼ ਮਾਰ ਕੇ ਨਾ ਵੈਸੇ ਹੀ ਮਜ਼ਾਕ ਚ, ਕਹਿੰਦਾ ਮਾਤਾ ਲੈ ਤੇਰੇ ਭਗਤ ਨੇ ਟਕਾ ਭੇਜਿਆ, ਆ ਟਕਾ ਲੈ ਲੈ। ਵਿੱਚ ਲੱਗਿਆ ਸਿੱਟਣ ਇਹਨੇ ਨੂੰ, ਸਤ ਸੰਗਤ ਜੀ ਸਰੀਰ ਧਾਰ ਕੇ ਖੜ ਗਈ ਗੰਗਾ ਸਾਹਮਣੇ।
ਸਤਿ ਸ੍ਰੀ ਅਕਾਲ।
ਸਰੀਰ ਧਾਰ ਕੇ ਖੜ ਗਈ ਆ ਗਈ ਸਾਹਮਣੇ, ਹੈਰਾਨ ਹੋ ਗਿਆ, ਹੱਥ ਕੰਬਣ ਲੱਗ ਗਏ ਪੰਡਿਤ ਦੇ, ਹੱਥ ਕੰਬਦੇ ਨੇ। ਇਹ ਲਿਆ ਦੇ, ਮੇਰੇ ਭਗਤ ਨੇ ਮੇਰੇ ਵਾਸਤੇ ਕੀ ਭੇਜਿਆ? ਕਹਿੰਦਾ ਜੀ ਟਕਾ ਹੈ, ਟਕਾ ਹੱਥ ਤੇ ਰੱਖਤਾ। ਅੱਛਾ ਗੱਲ ਸੁਣ ਪੰਡਤਾ, ਜੇ ਮੇਰੇ ਭਗਤ ਦੀ ਭੇਟਾ ਮੇਰੇ ਤੱਕ ਲੈ ਕੇ ਆਇਆ ਤੇ ਮੇਰੀ ਭੇਟਾ ਮੇਰੇ ਭਗਤ ਤੱਕ ਲੈ ਕੇ ਜਾਈ, ਪਹੁੰਚਾ ਦੀ, ਅਲੋਪ ਹੋ ਗਈ, ਠਹਿਰ ਜਾ। ਥੋੜੇ ਸਮੇਂ ਬਾਅਦ ਗੰਗਾ ਫੇਰ ਆਈ, ਹੱਥ ਉੱਤੇ ਇੱਕ ਸੋਨੇ ਦਾ ਹੀਰੇ ਜੜਤ ਕੰਗਣ ਦੇ ਦਿੱਤਾ, ਹੀਰੇ ਜੜੇ ਹੋਏ ਕੰਗਣ, ਆ ਲੈ ਜਾ, ਜੇ ਉਹਦੀ ਭੇਟਾ ਮੇਰੇ ਤੱਕ ਪਹੁੰਚਾਈ ਹੈ ਤੇ ਮੇਰੀ ਭੇਟਾ ਮੇਰੇ ਭਗਤ ਤੱਕ ਪਹੁੰਚਾ ਦੇ, ਲੈ ਜਾ। ਅਲੋਪ ਹੋ ਗਈ, ਪੰਡਿਤ ਹੈਰਾਨ ਹੋ ਗਿਆ, ਸੁੱਧ ਬੁੱਧ ਭੁੱਲ ਗਈ, ਇਹ ਕੀ ਬਣ ਗਿਆ? ਉਹ ਤੇ ਕਮਲਾ ਜਿਹਾ ਭਗਤ, ਉਹ ਇੰਨੀ ਕਮਾਈ ਉਹਦੀ। ਹੁਣ ਰਸਤੇ ਵਿੱਚ ਤੁਰਿਆ ਆਉਂਦਾ ਇਕੱਲਾ ਹੀ, ਦੂਜੇ ਪੰਡਤਾਂ ਦਾ ਸਾਥ ਛੱਡ ਦਿੱਤਾ, ਇਕੱਲਾ ਹੀ ਰਹਿ ਗਿਆ। ਰਸਤੇ ਦੇ ਵਿੱਚ ਮਨ ਚ ਸੋਚਦਾ ਮਨਾ, ਐਡਾ ਸੋਹਣਾ ਕੰਗਣ ਅੱਜ ਤੱਕ ਇਹੋ ਜਿਹਾ ਵੇਖਿਆ ਹੀ ਨੀ ਕਦੇ, ਕਿਉਂਕਿ ਗੁਰਮੁਖੋ ਇੱਕ ਚੀਜ਼ ਤੇ ਹੁੰਦੀ ਆ ਹੱਥ ਦੀ ਬਣਾਈ, ਇੱਕ ਹੁੰਦੀ ਹੈ ਕੁਦਰਤੀ, ਕੁਦਰਤੀ ਤੇ ਵੱਖਰੀ ਹੁੰਦੀ, ਉਹ ਕੁਦਰਤੀ ਸੀ ਕੰਗਣ, ਬੜਾ ਸੋਹਣਾ ਲੱਗਦਾ। ਕਹਿੰਦਾ ਉਹਨੇ ਗਰੀਬ ਨੇ ਕੀ ਕਰਨਾ, ਨਾਲੇ ਉਹਨੂੰ ਕਿਹੜਾ ਪਤਾ ਲੱਗਦਾ, ਚੱਲ ਮਨਾ ਕੰਗਣ ਬੜਾ ਸੋਹਣਾ, ਘਰ ਵਾਲੀ ਸਾਰੀ ਜ਼ਿੰਦਗੀ ਸੇਵਾ ਕਰੇਗੀ, ਉਸੇ ਨੂੰ ਦੇ ਦੇਣੇ ਕੰਗਣ। ਚੱਲ ਕੇ ਮਨ ਵਿੱਚ ਲਾਲਚ ਆ ਗਿਆ ਨਾ, ਤੇ ਮਾਇਆ ਤੇ ਵੱਡਿਆਂ ਵੱਡਿਆਂ ਦੀ ਮੱਤ ਮਾਰ ਦਿੰਦੀ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸੀ ਕੋ ਫਿਰ ਖਾਏ। ਇਹ ਤੇ ਵੱਡਿਆਂ ਵੱਡਿਆਂ ਨੂੰ ਡੰਗ ਮਾਰ ਜਾਂਦੀ, ਭਾਵੇਂ ਮਾਨ ਸਾਧ ਸੰਗਤ ਜੀ ਭਾਵੇਂ ਕੋਈ ਵੀ ਹੋਵੇ, ਮਾਇਆ ਤੋਂ ਇਹ ਮਾਇਆ ਮੋਹਣੀ ਹੈ, ਤੋਂ ਕੋਈ ਵਿਰਲਾ ਹੀ ਬਚ ਸਕਦਾ।
ਮਾਇਆ ਲੜਦੀ ਹੈ ਨਾਗਨੀ ਬਣ ਕੇ ਮਨ ਮੁਖ ਬੰਦੇ ਆਗ, ਮਾਇਆ ਲੜਦੀ ਨਾਗਨੀ ਬਣ ਕੇ ਮਨ ਮੁਖ ਬੰਦੇ ਆਗ। ਮੁਖ ਬੰਦੇ
ਡੰਗ ਮਾਰਦੀ ਆ ਤੇ ਗੁਰਮੁਖਾਂ ਦੇ ਤੇ ਪੈਰਾਂ ਦੇ ਵਿੱਚ ਰੁਲਦੀ ਆ ਮਾਇਆ ਸਪਣੀ ਆ ਨਾ ਜਿਹੜੀ ਸਪਣੀ ਸੱਪ ਕਈ ਤੇ ਡੰਗ ਮਾਰਦੇ ਨੇ ਤੇ ਕਈ ਉਹਨਾਂ ਸੱਪਾਂ ਨੂੰ ਗਲਾਂ 'ਚ ਵੀ ਪਾਈ ਫਿਰਦੇ ਨੇ ਉਹਨਾਂ ਨੂੰ ਉਹਦੇ ਦੰਦ ਖੱਟੇ ਕਰਨੇ ਆਉਂਦੇ ਨੇ ਜ਼ਹਿਰ ਕੱਢਣੀ ਆਉਂਦੀ ਧਿਆਨ ਦਿਓ ਮਾਇਆ ਤੇ ਤਰਸਦੀ ਆ ਕਿ ਮੈਂ ਚੰਗੇ ਥਾਵਾਂ ਤੇ ਲੱਗ ਜਾਂ ਮੇਰਾ ਵੀ ਕੋੜ ਹਟ ਜਾਏ ਗੁਰੂ ਅਮਰਦਾਸ ਮਹਾਰਾਜ ਵੇਲੇ ਨਾ ਮਾਇਆ ਨੇ ਮਾਇਆ ਨੇ ਗੁਰੂ ਅਮਰਦਾਸ ਮਹਾਰਾਜ ਵੇਲੇ ਲਕਸ਼ਮੀ ਦਾ ਰੂਪ ਧਾਰ ਕੇ ਬੜੇ ਸੁੰਦਰ ਕੱਪੜੇ ਪਾਏ ਹੋਏ ਨੇ ਬੜੇ ਸੁੰਦਰ ਕੱਪੜੇ ਤੇ ਉਹ ਆ ਗਈ ਬਾਹਰ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਗੋਇੰਦਵਾਲ ਸਾਹਿਬ ਸੇਵਾ ਕਰਦੀ ਜੋੜਿਆਂ ਦੀ ਗੁਰਸਿੱਖਾਂ ਨੇ ਵੇਖਿਆ ਬੜੀ ਰਾਣੀ ਮਹਾਰਾਣੀ ਲੱਗਦੀ ਕੌਣ ਆ ਬੀਬੀ ਉਹਦੇ ਕੋਲ ਗਏ ਕਹਿੰਦੇ ਬੀਬਾ ਤੂੰ ਕੋਈ ਰਾਣੀ ਆ ਕੌਣ ਆ ਤੂੰ ਉਹ ਕਹਿੰਦੀ ਮੈਂ ਆ ਲਕਸ਼ਮੀ ਮੈਂ ਮਾਇਆ ਹਾਂ ਤੇ ਜਾਓ ਸਤਿਗੁਰਾਂ ਨੂੰ ਪੁੱਛੋ ਜੇ ਆਗਿਆ ਹੋਵੇ ਤੇ ਮੈਂ ਅੰਦਰ ਆ ਜਾ ਗੁਰੂ ਨਾਨਕ ਸਾਹਿਬ ਨੇ ਮਾਇਆ ਨੂੰ ਦੂਰ ਰੱਖਿਆ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਵੀ ਦੂਰ ਰੱਖਿਆ ਗੁਰੂ ਅਮਰਦਾਸ ਮਹਾਰਾਜ ਦੇ ਦਰ ਤੇ ਆ ਗਈ ਜਾ ਕੇ ਸੇਵਕ ਕਹਿੰਦੇ ਮਹਾਰਾਜ ਬਾਹਰ ਲਕਸ਼ਮੀ ਆਈ ਹੈ ਮਹਾਰਾਜ ਮਾਇਆ ਸਰੀਰ ਧਾਰਿਆ ਉਹਨੇ ਸਰਗੁਣ ਸਰੂਪ ਧਾਰ ਕੇ ਖੜੀ ਹੈ ਬਾਹਰ ਉਹ ਕਹਿੰਦੀ ਮੈਂ ਅੰਦਰ ਆ ਜਾ ਸਤਿਗੁਰੂ ਕਹਿੰਦੇ ਨਹੀਂ ਉਹਨੂੰ ਕਹੋ ਉਹ ਨਾ ਅੰਦਰ ਆਵੇ ਮੈਂ ਹੀ ਬਾਹਰ ਆ ਜਾਂਦਾ ਸਤਿਗੁਰੂ ਆ ਕੇ ਬਾਹਰ ਆ ਕੇ ਕਹਿੰਦੇ ਦੱਸ ਇਹਨੇ ਮੱਥਾ ਟੇਕਿਆ ਮਹਾਰਾਜ ਨੂੰ ਕਹਿੰਦੀ ਸੱਚੇ ਪਾਤਸ਼ਾਹ ਮੈਂ ਬਹੁਤ ਦੁਖੀ ਹਾਂ ਮੈਨੂੰ ਚਰਨੀ ਲਾ ਲਓ ਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਦੁੱਖ ਕੀ ਆ ਤੈਨੂੰ ਕਹਿੰਦੀ ਜੀ ਸੱਚੇ ਪਾਤਸ਼ਾਹ ਮੇਰਾ ਜਿਹੜਾ ਰੂਪ ਦਿਸ ਰਿਹਾ ਨਾ ਇਹ ਅਸਲੀ ਰੂਪ ਨਹੀਂ ਅਸਲੀ ਰੂਪ ਤੇ ਮੇਰਾ ਕੋਈ ਹੋਰ ਕੀ ਰੂਪ ਆ ਤੇਰਾ ਅਸਲੀ ਇੱਕ ਪਲ ਵਿੱਚ ਉਹਨੇ ਰੂਪ ਬਦਲ ਲਿਆ ਕੋੜ ਚੱਲਿਆ ਹੋਇਆ ਸਾਰੇ ਸਰੀਰ ਉੱਤੇ ਕੋੜ ਚੱਲਿਆ ਹੋਇਆ ਕਹਿੰਦੀ ਮਹਾਰਾਜ ਜੀ ਮੈਨੂੰ ਇਹਨਾਂ ਦੁਨੀਆਂ ਦੇ ਲੋਕਾਂ ਨੇ ਮਾੜਿਆਂ ਥਾਵਾਂ ਤੇ ਖਰਚ ਖਰਚ ਕੇ ਕੋੜੀ ਕਰ ਦਿੱਤਾ ਆਖਰ ਸਤਨਾਮ
ਸ੍ਰੀ ਵਾਹਿਗੁਰੂ
ਜੇ ਤੁਸੀਂ ਆਪਣੇ ਘਰ ਵਿੱਚ ਪ੍ਰਵਾਨ ਨਹੀਂ ਨਾ ਕਰੋਗੇ ਮੇਰਾ ਭਲਾ ਨਹੀਂ ਹੋ ਸਕਦਾ ਮੈਨੂੰ ਆਪਣੇ ਦਰ ਤੇ ਪ੍ਰਵਾਨ ਕਰੋ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਗੁਰੂ ਨਾਨਕ ਨੇ ਬਹੁਤ ਦੂਰ ਰੱਖਿਆ ਮਾਇਆ ਨੂੰ ਗੁਰੂ ਅੰਗਦ ਸਾਹਿਬ ਨੇ ਵੀ ਨਹੀਂ ਲਾਈ ਚਰਨੇ ਹੁਣ ਤੂੰ ਦਰ ਤੇ ਆ ਗਈ ਹੈ ਤੇਰੀ ਬੇਨਤੀ ਤੇ ਜਦੋਂ ਚੌਥੇ ਸਰੂਪ ਚਾਹਵਾਂਗੇ ਫਿਰ ਤੈਨੂੰ ਚਰਨੀ ਲਾਵਾਂਗੇ ਫਿਰ ਉਹ ਮਾਇਆ ਗੁਰੂ ਘਰ ਵਿੱਚ ਵਰਤੀ ਜਾਣ ਲੱਗੀ ਪਹਿਲਾਂ ਨਹੀਂ ਤੇ ਉਹ ਮਾਇਆ ਤੇ ਖੁਦ ਚਾਹੁੰਦੀ ਆ ਕਿਉਂਕਿ ਇੱਕ ਮਾਇਆ ਉਹ ਆ ਜਿਹੜੀ ਠੇਕੇ ਤੇ ਲੱਗੀ ਆ ਉਹ ਮਾਇਆ ਵੀ ਖਰਚੀ ਆ ਨਾ ਹੁਣ 500 ਠੇਕੇ ਤੇ ਲਾ ਦਿੱਤਾ ਤੇ 500 ਦੀਆਂ 300 ਇੱਟਾਂ ਗੁਰਦੁਆਰੇ ਦੇ ਦਿੱਤੀਆਂ ਮਾਇਆ ਨਾਲ ਹੀ ਸ਼ਰਾਬ ਆਈ ਆ ਤੇ ਮਾਇਆ ਹੀ ਗੁਰਦੁਆਰੇ ਤੇ ਲੱਗੀ ਆ ਇੱਕ ਮਾਇਆ ਉਹ ਹੈ ਜਿਹਨੂੰ ਲਾਹਨਤਾਂ ਹੀ ਪੈਣਗੀਆਂ ਤੇ ਜਿਹੜੀ ਗੁਰਦੁਆਰੇ ਤੇ ਲੱਗ ਗਈ ਉਹ ਇੱਟਾਂ ਨੂੰ ਉਸ ਮਾਇਆ ਨੂੰ ਰਹਿੰਦੀ ਦੁਨੀਆ ਤੱਕ ਮੱਥੇ ਟਿਕਦੇ ਰਹਿਣਗੇ ਮਾਇਆ ਤੇ ਖੁਦ ਚਾਹੁੰਦੀ ਹੈ ਮੈਂ ਚੰਗੇ ਥਾਂ ਤੇ ਲੱਗਾਂ ਚੰਗੇ ਥਾਂ ਤੇ ਲੱਗ ਗਈ ਤੇ ਮਾਇਆ ਦਾ ਵੀ ਸਤਿਕਾਰ ਆ ਨਾ ਨਾਲ ਮਾੜੇ ਥਾਂ ਤੇ ਲੱਗੀ ਤੇ ਮਾਇਆ ਦਾ ਵੀ ਨਰਾਦਰ ਤੇ ਮਾਇਆ ਚੰਗੇ ਥਾਂ ਤੇ ਲੱਗ ਜਾਏਗੀ ਸਾਰੀ ਰਹਿੰਦੀ ਦੁਨੀਆ ਤੱਕ ਉਹ ਮਾਇਆ ਨੂੰ ਵੀ ਮੱਥੇ ਟਿਕਿਆ ਕਰਨਗੇ ਟਿਕਦੇ ਨੇ ਤੇ ਮਾਇਆ ਜਿਹੜੀ ਆ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਮਾਇਆ ਤੇ ਕਹਿੰਦੇ ਲੋਕ ਮਾਇਆ ਨੂੰ ਤਰਸਦੇ ਆ ਤੇ ਰੱਬ ਦੇ ਪਿਆਰਿਆਂ ਦੀ ਤੇ ਇਹ ਕਾਰਜ ਆਪ ਕਰਦੀ ਆ ਭਗਤਾਂ ਕੇ ਭਗਤਾਂ ਕੀ ਕਾਰ ਕਮਾਵੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਮਾਇਆ ਦਾਸੀ ਦਾਸੀ ਭਗਤਾਂ ਕੀ ਕਾਰ ਕਮਾਵੇ ਮਾਇਆ ਦਾਸੀ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਮਾਇਆ ਦਾਸੀ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਭਗਤਾਂ ਕੀ ਕਾਰ ਕਮਾਵੇ
ਭਗਤਾਂ ਕੀ ਕਾਰ ਕਮਾਵੇ ਬੋਲੋ
ਕੀ ਕਾਰ ਕਮਾਵੇ ਭਗਤਾਂ ਕੀ ਕਾਰ ਕਮਾਵੇ ਭਗਤਾਂ ਕੀ ਕਾਰ ਕਮਾਵੇ ਭਗਤਾਂ ਕੀ ਕਾਰ ਕਮਾਵੇ
ਰਿਤ ਸਿੱਧ ਹੋਣ ਬੋਲੀਆਂ ਦਾਸੀ ਹੋ ਕੇ ਕਾਰ ਕਮਾਵੇ ਰਿਤ ਸਿੱਧ ਹੋਣ ਬੋਲੀਆਂ
ਹੋ ਮਾਇਆ ਦਾਸੀ ਹੋ ਕੇ ਕਾਰ
ਦਾਸੀ ਭਗਤਾਂ ਕੀ ਕਾਰ ਕਮਾਵੇ ਮਾਇਆ ਤੇ ਦਾਸੀ ਆ ਤੇ ਭਗਤੀ ਕੋਈ ਵੀ ਕਰ ਸਕਦਾ ਕੋਈ ਵੀ ਭਗਤੀ ਕਰ ਸਕਦਾ ਕੋਈ ਵੀ ਮਿਹਨਤ ਕਰ ਸਕਦਾ ਬੰਦਗੀ ਕੋਈ ਵੀ ਕਰ ਸਕਦਾ ਭਗਤ ਸਾਧੂ ਸੰਤ ਕੋਈ ਵੀ ਬਣ ਸਕਦਾ ਭਾਵੇਂ ਉਹ ਪੈਂਟ ਸ਼ਰਟ ਪਾਉਂਦਾ ਹੋਵੇ ਭਾਵੇਂ ਉਹ ਕੁੜਤਾ ਪਜਾਮਾ ਪਾਉਂਦਾ ਹੋਵੇ ਭਾਵੇਂ ਉਹ ਘਰ 'ਚ ਰਹਿੰਦਾ ਹੋਵੇ ਦੁਕਾਨ ਕਰਦਾ ਹੋਵੇ ਬਿਜ਼ਨਸ ਕਰਦਾ ਹੋਵੇ ਕੋਈ ਵੀ ਸਾਧੂ ਸੰਤ ਬਣ ਸਕਦਾ
ਮੈਂ ਹੈਰਾਨ ਹੁੰਦਾ ਕਈ ਵਾਰੀ ਇਹ ਲੋਕ ਜਿਹੜੇ ਆ ਨਾ ਦੁਨੀਆ ਇਹਨਾਂ ਨੇ ਇਹ ਗੱਲ ਪੱਲੇ ਬੰਨ ਲਈ ਆ ਕਹਿੰਦੇ ਜੰਗਲਾਂ ਵਿੱਚ ਮੰਗਣ ਲੱਗ ਜਾਂਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਮੈਨੂੰ ਵੀ ਕੀ ਕਹਿਣਗੇ ਬਾਬਾ ਜੀ ਸਾਡੇ ਘਰ ਚਰਨ ਪਾਓ ਜੰਗਲ 'ਚ ਮੰਗਣ ਲੱਗੇ ਸਾਡੇ ਘਰ 'ਚ ਵੀ ਭਾਗ ਲੱਗ ਜਾਣ ਤੇ ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਇਹ ਕਰਨਾ ਪਿਆਰਿਓ ਜਿਹਨੂੰ ਸੱਦੋਗੇ ਵੀ ਨਹੀਂ ਪਤਾ ਵੀ ਉਹਦੇ ਵਿੱਚ ਸਾਧੂਆਂ ਵਾਲੇ ਗੁਣ ਹੈ ਵੀ ਕਿ ਨਹੀਂ ਇਹ ਵੀ ਨਹੀਂ ਪਤਾ ਤੇ ਜੰਗਲਾਂ ਵਿੱਚ ਜੇ ਸਾਧੂ ਮੰਗਲ ਲਾ ਸਕਦਾ ਤੇ ਅਸੀਂ ਇੰਨੀ ਕੁ ਕਮਾਈ ਤੇ ਕਰ ਲਈ ਵੀ ਆਪਣੇ ਘਰ 'ਚ ਮੰਗਲ ਲਾਉਣ ਜੋਗੇ ਤੇ ਬਣ ਜਾਈਏ ਗੁਰੂ ਸਾਡਾ ਸਾਰਿਆਂ ਦਾ ਇੱਕੋ ਹੀ ਆ ਸੰਤਾਂ ਦਾ ਗੁਰੂ ਕੋਈ ਵੱਖਰਾ ਹੈ ਸਾਡਾ ਗੁਰੂ ਵੱਖਰਾ ਹੈ ਕੋਈ ਸਾਰਿਆਂ ਦਾ ਗੁਰੂ ਇੱਕ ਹੈ ਸਾਡਾ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਗੁਰੂ ਕੋਈ ਹੋਰ ਥੋੜ੍ਹਾ ਸਨ ਉਹ ਵੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਸੀ ਨਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸੀ ਬਾਬਾ ਨੰਦ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਗੁਰੂ ਸਾਡਾ ਵੀ ਉਹੀ ਆ ਪਰ ਸਾਧ ਸੰਗਤ ਮਹਾਂਪੁਰਖਾਂ ਦੀ ਘਾਲਣਾ ਸੀ ਮਿਹਨਤ ਕੀਤੀ ਸੀ ਪੂਰਨ ਸਾਧੂ ਨਹੀਂ ਲੱਭਣਾ ਆਪਣੀ ਮਿਹਨਤ ਕਰੋ ਘਾਲਣਾ ਘਾਲੋ ਮਹਾਂਪੁਰਖ ਵਿਚੋਲੇ ਹੁੰਦੇ ਨੇ ਜੁਗਤੀ ਦੱਸ ਦੇਣਗੇ ਹੁਣ ਤੈਨੂੰ ਕੰਡਕਟਰ ਨੇ ਤੇ ਰਾਹ ਦੱਸਣਾ ਵੀ ਲੈ ਬਈ ਆ ਬੱਸ ਜਾ ਰਹੀ ਹੈ ਉਹ ਰੌਲਾ ਨਹੀਂ ਪਾਉਂਦੇ ਬੱਸ ਸਟੈਂਡ ਤੇ ਖੜੇ ਚੜ੍ਹਨਾ ਤੇ ਆਪ ਪੈਣਾ ਤੈਨੂੰ ਜਾਣਾ ਤੇ ਆਪ ਪਏਗਾ ਮਿਹਨਤ ਤੇ ਖੁਦ ਕਰਨੀ ਪਏਗੀ ਸਾਧੂ ਜੰਗਲ ਵਿੱਚ ਮੰਗਲ ਲਾ ਸਕਦਾ ਇੰਨੀ ਕੁ ਸਾਧਨਾ ਤੇ ਕਰੀਏ ਵੀ ਅਸੀਂ ਘਰ 'ਚ ਮੰਗਲ ਲਾਉਣ ਜੋਗੇ ਬਣ ਜਾਈਏ ਅਸੀਂ ਆਪਣੇ ਘਰ ਦੇ ਦੁੱਖਾਂ ਤੋਂ ਹੀ ਬਚ ਛੁਟਕਾਰਾ ਪਾ ਸਕੀਏ ਇੰਨੀ ਕੁ ਕਿਰਪਾ ਹੋ ਜਾਏ ਸਰੀਰ ਸਾਨੂੰ ਵੀ ਮਿਲਿਆ ਹੋਇਆ ਅਸੀਂ ਨਿਰਭਰ ਹੋ ਜਾਂਦੇ ਹਾਂ ਦੂਜੇ ਤੇ ਨਹੀਂ ਜੀ ਮੈਂ ਨਹੀਂ ਕੁਝ ਕਰ ਸਕਦਾ ਸੰਤ ਕਿਰਪਾ ਕਰਨਗੇ ਤੇ ਹੋਊ ਜੇ ਬਾਬੇ ਆਉਣਗੇ ਤਾਂ ਹੀ ਗੱਲ ਬਣੂ ਮੈਂ ਨਹੀਂ ਕੁਝ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਤੈਨੂੰ ਵੀ ਸਭ ਕੁਝ ਉਹੀ ਮਿਲਿਆ ਹੋਇਆ ਸਭ ਕੁਝ ਮਿਲਿਆ ਮਹਾਰਾਜ ਨੇ ਖੁੱਲੀ ਛੁੱਟੀ ਦਿੱਤੀ ਹੈ ਹੁਣ ਜਿੱਧਰ ਮਰਜ਼ੀ ਚੱਲ ਪਏ ਪਰ ਥੋੜ੍ਹੀ ਜਿਹੀ ਮਿਹਨਤ ਕਰੀਏ ਜਪ ਤਪ ਕਰੀਏ ਰੱਬ ਦੇ ਪਿਆਰੇ ਮਹਾਂਪੁਰਖ ਜੁਗਤੀ ਦੱਸਦੇ ਆ ਉਹ ਤੇ ਢੰਗ ਦੱਸਦੇ ਆ ਵੀ ਆਹ ਢੰਗ ਹੈ ਇਸ ਢੰਗ ਨਾਲ ਮੈਂ ਪਾਇਆ ਇਹ ਤੂੰ ਵੀ ਤੁਰੇ ਸਰਾਹ ਦੇ ਉੱਤੇ ਉਹ ਤੇ ਜੁਗਤੀ ਦੱਸਦੇ ਆ ਤੇ ਤੁਰਨਾ ਤੇ ਆਪ ਪਏਗਾ ਮਿਹਨਤ ਤੇ ਖੁਦ ਕਰਨੀ ਪੈਣੀ ਘਾਲਣਾ ਤੇ ਘਾਲਣੀ ਪੈਣੀ ਜੁਗਤੀ ਰਾਗੀ ਦੱਸੇ ਢਾਡੀ ਦੱਸੇ ਸੰਤ ਪ੍ਰਚਾਰਕ ਕੋਈ ਵੀ ਦੱਸੇ ਤੇ ਮਿਹਨਤ ਕਰੀਏ ਅਸੀਂ ਉਹ ਰਸਤੇ ਵਿੱਚ ਆ ਰਿਹਾ ਤੇ ਮਨ ਬੇਈਮਾਨ ਹੋ ਗਿਆ ਆਉਂਦੇ ਆਉਂਦੇ ਕਹਿੰਦਾ ਮੈਂ ਇਹ ਜਿਹੜਾ ਕੰਗਣ ਆ ਉਹਨੂੰ ਕੀ ਕਰਨਾ ਦੇ ਉਹਦੇ ਵਾਸਤੇ ਉਹਨੇ ਕੀ ਕਰਨਾ ਗਰੀਬ ਨੇ ਇਹ ਕੰਗਣ ਆਪਾਂ ਘਰ ਹੀ ਲੈ ਚੱਲਦੇ ਚਲੋ ਜੀ ਉਹ ਕੰਗਣ ਘਰ ਲੈ ਗਿਆ ਘਰ ਵਾਲੀ ਨੇ ਆਉਣ ਸਾਰੀ ਬੜਾ ਗੁੱਸਾ ਕੀਤਾ ਇੰਨੇ ਦਿਨ ਨਾ ਆਇਆ ਤੂੰ ਘਰ ਦਾ ਕੰਮ ਕਾਰ ਕੌਣ ਕਰੂਗਾ ਹੋਰ ਵੀ ਬੜਾ ਕੁਝ ਆ ਪੈਸੇ ਲਿਆਓ ਬੱਚੇ ਭੁੱਖੇ ਮਰਦੇ ਆ ਇਹਨੇ ਆਪਣੇ ਘਰ ਵਾਲੀ ਨੂੰ ਕੰਗਣ ਵਿਖਾਇਆ ਕਹਿੰਦਾ ਭਾਗਵਾਨ ਆ ਵੇ ਕੰਗਣ ਘਰ ਵਾਲੀ ਨੇ ਕੰਗਣ ਵੇਖਿਆ ਉਹ ਕੰਗਣ ਵੇਖ ਕੇ ਨਾ ਤੇ ਬੜੀ ਖੁਸ਼ ਹੋਈ ਉਹ ਕਹਿੰਦੀ ਇਹ ਕੰਗਣ ਇਹ ਕਿੱਥੋਂ ਲੈ ਕੇ ਆਇਓ ਜੀ ਹੁਣ ਇਹਨੇ ਸੱਚ ਨਹੀਂ ਦੱਸਿਆ, ਝੂਠ ਬੋਲਿਆ। ਕਹਿੰਦਾ ਤੂੰ ਮੈਨੂੰ ਐਵੇਂ ਹੀ ਸਮਝ ਨਹੀਂ ਕਿਤੇ, ਮੈਨੂੰ ਵੀ ਲੋਕ ਮੱਥੇ ਟੇਕਦੇ ਨੇ ਆਖੋ
ਸਤਨਾਮ।
ਕਹਿੰਦਾ ਮੇਰਾ ਵੀ ਸਤਿਕਾਰ ਹੈ, ਐਵੇਂ ਥੋੜਾ ਗੱਲ, ਮੈਨੂੰ ਵੀ ਨਮਸਕਾਰਾਂ ਹੁੰਦੀਆਂ ਨੇ। ਉਹ ਗੱਲ ਵੱਖ ਹੈ ਵੀ ਘਰ 'ਚ ਮੈਨੂੰ ਕੋਈ ਪੁੱਛਦਾ ਨਹੀਂ, ਬਾਹਰ ਤੇ ਲੋਕ ਮੈਨੂੰ ਪੂਰਾ ਬਾਬਾ ਸਮਝਦੇ ਆ, ਐਵੇਂ ਥੋੜਾ ਗੱਲ ਹੈ, ਪੂਰਾ ਸਤਿਕਾਰ ਆ ਮੇਰਾ ਬਾਹਰ, ਘਰ 'ਚ ਕੋਈ ਕਦਰ ਕਰੇ ਨਾ ਕਰੇ। ਉਹ ਕਹਿਣ ਲੱਗੀ ਵੀ ਅੱਜ ਤੋਂ ਤੇ ਮੈਂ ਵੀ ਤੁਹਾਨੂੰ ਮੰਨੂ, ਕਿਉਂਕਿ ਇੰਨਾ ਸੋਹਣਾ ਕੰਗਣ ਜੂ ਲਿਆ ਤਾ, ਮਤਲਬ ਉਹਦੀ ਦੁਨੀਆ। ਸਾਧ ਸੰਗਤ, ਉਹ ਕੰਗਣ ਆ ਗਿਆ ਤੇ ਖੁਸ਼ ਹੋ ਗਈ, ਉਹ ਇੰਨੇ ਨਾਲ ਹੀ ਉਹਨੇ ਹੱਥ 'ਚ ਪਾ ਲਿਆ ਕੰਗਣ। ਉਹ ਪੰਡਿਤ ਕਹਿੰਦਾ ਭਾਗਵਾਨ ਨੇ ਕੰਗਣ ਹੱਥ 'ਚ ਨਾ ਪਾ, ਅੰਦਰ ਸਾਂਭ ਕੇ ਰੱਖਦੇ, ਮਹਿੰਗਾ ਬਹੁਤ। ਕਹਿੰਦੀ ਜੀ ਅੰਦਰ ਹੀ ਰੱਖਣਾ ਸੀ ਤੇ ਲਿਆਉਣਾ ਕਾਹਨੂੰ ਸੀ ਫਿਰ, ਮੈਂ ਤੇ ਗਵਾਂਢਣਾਂ ਨੂੰ ਵਿਖਾਵਾਂਗੀ, ਕੰਗਣ ਪਾ ਪਾ ਕੇ ਉਹਨਾਂ ਨੂੰ ਬਚਾਵਾਂਗੀ, ਵੇਖੋ ਕਿੰਨਾ ਸੋਹਣਾ ਕੰਗਣ ਤੁਹਾਡੇ ਕੋਲ ਹੈ। ਉਹਨੇ ਉਦਾਂ ਹੀ ਕੰਗਣ ਪਾਇਆ, ਬਾਹਰ ਚਲੀ ਗਈ ਗਵਾਂਢਣਾਂ ਕੋਲ, ਜਾ ਕੇ ਗਵਾਂਢਣਾਂ ਨੂੰ ਵਿਖਾਉਂਦੀ ਫਿਰਦੀ। ਖਬਰ ਪਹੁੰਚਦੀ 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 ਬਾਦਸ਼ਾਹ ਕੋਲ ਪਹੁੰਚ ਗਈ, ਕਹਿੰਦੇ ਫਲਾਣਾ ਫਲਾਣਾ ਪੰਡਿਤ ਹੈ ਜੀ, ਉਹਦੇ ਘਰ ਇੱਕ ਕੰਗਣ ਹੈ, ਮੰਗਾ ਕੇ ਵੇਖੋ, ਇਹੋ ਜਿਹਾ ਕੰਗਣ ਨਹੀਂ ਵੇਖਿਆ ਅੱਜ ਤੱਕ ਕਿਸੇ ਕੋਲ, ਹੈ ਹੀ ਬੜਾ ਸੋਹਣਾ। ਬਾਦਸ਼ਾਹ ਨੇ ਕੰਗਣ ਮੰਗਾਇਆ, ਪੰਡਿਤ ਨੇ ਕੰਗਣ ਲੈ ਆਂਦਾ। ਬਾਦਸ਼ਾਹ ਕਹਿੰਦਾ ਕਮਾਲ ਹੈ, ਇੰਨਾ ਸੋਹਣਾ ਕੰਗਣ। ਬਾਦਸ਼ਾਹ ਨੇ ਪੁੱਛਿਆ ਨਹੀਂ ਪੰਡਿਤ ਤੋਂ, ਅੰਦਰ ਚਲਿਆ ਗਿਆ ਰਾਣੀ ਨੂੰ, ਕਹਿਣ ਲੱਗਾ ਕੰਗਣ ਵੇਖ। ਰਾਣੀ ਨੇ ਹੱਥ 'ਚ ਪਾ ਲਿਆ, ਕਹਿੰਦੀ ਇੱਥੇ ਸੋਹਣਾ ਲੱਗਦਾ। ਜਦੋਂ ਰਾਜਾ ਆਇਆ ਬਾਹਰ ਬਾਦਸ਼ਾਹ, ਤੇ ਪੰਡਿਤ ਪੁੱਛਦਾ ਜੀ ਮੇਰਾ ਕੰਗਣ ਕਿੱਥੇ ਆ? ਉਹ ਕਹਿੰਦੇ ਵੀ ਕੰਗਣ ਤੇ ਰਾਣੀ ਨੇ ਪਾ ਲਿਆ, ਉਹਦੇ ਬੰਡੇ ਦੱਸ ਤੈਨੂੰ ਕੀ ਚਾਹੀਦਾ। ਰਾਣੀ ਬੜੀ ਖੁਸ਼ ਹੋ ਗਈ, ਦੱਸ ਤੈਨੂੰ ਕੀ ਚਾਹੀਦਾ? ਇਹ ਕਹਿੰਦਾ ਜੀ ਮੈਨੂੰ ਫਲਾਣੇ ਥਾਂ ਤੇ ਤੁਹਾਡਾ ਇੱਕ ਮਹਿਲ ਬਣਿਆ, ਤੁਸੀਂ ਕਿਹੜਾ ਇੰਨੇ ਤੁਹਾਡੇ ਕੋਲ ਮਹਿਲ ਨੇ, ਮੈਨੂੰ ਦੇ ਦਿਓ ਇੱਕ। ਉਹ ਕਹਿੰਦਾ ਜਾ ਤੈਨੂੰ ਦਿੱਤਾ। ਇੱਕ ਜੀ ਕਹਿੰਦਾ ਜੰਗੀਰ ਵੀ ਦੇ ਦਿਓ ਮੈਨੂੰ, ਕਹਿੰਦੇ ਦਿੱਤੀ। ਉਹ ਫਲਾਣਾ ਘੋੜਾ ਵੀ ਦੇ ਦਿਓ ਜੀ, ਕਹਿੰਦਾ ਘੋੜਾ ਵੀ ਦਿੱਤਾ, ਕਹਿੰਦੇ ਲੈ ਜਾ ਕੰਗਣ ਹੀ ਬਹੁਤ ਸੋਹਣਾ। ਚਲੋ ਬੜਾ ਖੁਸ਼ ਹੋਇਆ, ਕਹਿੰਦੇ ਸਾਰੀ ਜ਼ਿੰਦਗੀ ਬਣ ਗਈ ਮੇਰੀ, ਕੰਗਣ ਨੇ ਕੀ ਸਵਾਰਨਾ ਸੀ, ਕੰਗਣ ਦੇ ਤਾ, ਫਿਰ ਕੀ ਹੋ ਗਿਆ, ਬਸ ਮੌਜਾਂ ਹੀ ਮੌਜਾਂ ਨੇ ਹੁਣ। ਪਣਤਾਣੀ ਵੀ ਖੁਸ਼, ਪੰਡਿਤ ਵੀ ਖੁਸ਼, ਸਮਾਂ ਸੋਹਣਾ ਲੰਘਦਾ ਜਾਂਦਾ, ਪਰ ਝੂਠ ਦੇ ਪੈਰ ਬਹੁਤਾ ਚਿਰ ਨਹੀਂ ਹੁੰਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਹੁਤਾ ਚਿਰ ਨਹੀਂ ਖੜ ਸਕਦਾ, ਝੂਠ ਦੇ ਪੈਰ ਨਹੀਂ ਨਾ ਹੁੰਦੇ। ਹੋਇਆ ਹੀ ਏਦਾਂ, ਥੋੜਾ ਚਿਰ ਲੰਘਿਆ ਸਮਾਂ, ਰਾਣੀ ਇੱਕ ਦਿਨ ਕੰਗਣ ਵਿਖਾਉਂਦੀ ਫਿਰਦੀ ਹੈ, ਗੋਲੀ ਨੇ ਕਹਿ ਦਿੱਤਾ, ਕਹਿੰਦੀ ਜੀ ਕੰਗਣ ਇੱਕ ਹੈ, ਜੇ ਦੋ ਹੋਣ ਫਿਰ ਬੜਾ ਸੋਹਣਾ ਲੱਗੇ, ਹੱਥ ਦੋਨੇ ਦੋ ਚਾਹੀਦੇ ਨੇ ਕੰਗਣ। ਰਾਣੀ ਨੇ ਬਾਦਸ਼ਾਹ ਨੂੰ ਆਖਿਆ ਜੀ, ਕਹਿੰਦੀ ਗੱਲ ਸੁਣੋ, ਜਾਂ ਤੇ ਮੈਨੂੰ ਕੰਗਣ ਇੱਕ ਇਹਦੇ ਨਾਲ ਦਾ ਹੋਰ ਮੰਗਾ ਕੇ ਦੋ, ਤੇ ਮੈਂ ਮਰਦੀ ਹਾਂ, ਕਹਿੰਦੀ ਇਹਦੇ ਨਾਲ ਦਾ ਕੰਗਣ ਹੋਰ ਮੰਗਾ ਦੇ। ਬਾਦਸ਼ਾਹ ਕਹਿੰਦਾ ਰਾਣੀ ਗੱਲ ਹੀ ਕੋਈ ਨੀ, ਪੰਡਿਤ ਨੂੰ ਸੱਦਨੇ ਆ। ਪੰਡਿਤ ਸੱਦ ਲਿਆ, ਪੰਡਤਾ ਹਾਂ ਮਹਾਰਾਜ, ਇਹ ਕੰਗਣ ਇੱਕ ਇਹਦੇ ਨਾਲ ਦਾ ਇੱਕ ਹੋਰ ਲਿਆ ਕੇ ਦੇ। ਉਹਨੂੰ ਪਤਾ ਸੀ ਵੀ ਮੇਰੇ ਕਹਿੰਦੇ ਕਿਹੜਾ ਗੰਗਾ ਨੇ ਬਾਹਰ ਆ ਜਾਣਾ। ਕਹਿੰਦਾ ਜੀ ਇਹਦੇ ਨਾਲ ਦਾ ਕੰਗਣ ਨਹੀਂ ਮਿਲ ਸਕਦਾ, ਇਹ ਤੇ ਇੱਕੋ ਹੀ ਹੈ ਬਸ। ਉਹ ਕਹਿੰਦਾ ਇੰਜ ਕਰ, ਹਰਿਦੁਆਰ ਬਹਿ ਜਾ ਕੇ ਕੋਈ ਨਾ ਕੋਈ ਤੈਨੂੰ ਮੱਥਾ ਟੇਕ ਦੂ ਆਪੇ। ਉਹ ਕਹਿੰਦਾ ਨਹੀਂ ਬਾਦਸ਼ਾਹ ਸਲਾਮਤ, ਕੰਗਣ ਨਹੀਂ ਆ ਸਕਦਾ ਇਹੋ ਜਿਹਾ। ਉਹ ਫਿਰ ਕਹਿੰਦਾ ਇਹੋ ਜਿਹਾ ਹੀ ਕੰਗਣ ਚਾਹੀਦਾ, ਉਹਨੂੰ ਪਤਾ ਵੀ ਇਹੋ ਜਿਹਾ ਨਹੀਂ ਆਉਣਾ, ਇਹੋ ਜਿਹਾ ਨਹੀਂ ਜੀ ਮਿਲ ਸਕਦਾ। ਕਹਿੰਦੇ ਜੇ ਨਹੀਂ ਮਿਲ ਸਕਦਾ, ਇੱਕ ਹਫ਼ਤੇ ਦੇ ਵਿੱਚ ਵਿੱਚ ਲਿਆ ਦੇ, ਨਹੀਂ ਤੇ ਤੇਰਾ ਸਾਰਾ ਟੱਬਰ ਕੋਲੂ ਪੀੜ ਦੂੰ ਮੈਂ, ਸਾਰਾ ਟੱਬਰ। ਦੁਖੀ ਹੋ ਗਿਆ, ਘਰ ਆਇਆ, ਘਰ ਵਾਲੀ ਕਹਿੰਦੀ ਜੀ ਦੁੱਧ ਛਕ ਲਓ, ਮੈਂ ਨਹੀਂ ਲੈਣਾ, ਪ੍ਰਸ਼ਾਦਾ ਛਕ ਲਓ, ਕਹਿੰਦਾ ਮੈਂ ਨਹੀਂ ਛਕਣਾ, ਪਾਣੀ ਪੀ ਲਓ ਜੀ, ਕਹਿੰਦੇ ਮੈਂ ਨਹੀਂ ਪੀਣਾ। ਹੋਇਆ ਕੀ, ਕਹਿੰਦੇ ਗੱਲ ਤੇ ਦੱਸੋ। ਅੱਗੋਂ ਕਹਿਣ ਲੱਗਾ ਭਾਗਵਾਨ ਨੇ ਇਹ ਸਭ ਤੇਰਾ ਹੀ ਪਵਾੜਾ ਪਾਇਆ ਹੋਇਆ ਹੈ, ਜਿਹੜਾ ਮੈਂ ਕੰਗਣ ਲੈ ਕੇ ਆਇਆ ਸੀ, ਜੇ ਤੂੰ ਨਾ ਹੱਥ 'ਚ ਪਾਉਂਦੀ ਤੇ ਇੱਥੋਂ ਤੱਕ ਗੱਲ ਵਧਣੀ ਨਹੀਂ ਸੀ। ਬਾਦਸ਼ਾਹ ਕਹਿੰਦਾ ਇਹੋ ਜਿਹਾ ਕੰਗਣ ਹੋਰ ਚਾਹੀਦਾ, ਮੈਂ ਕਿੱਥੋਂ ਲਿਆ ਕੇ ਦਿਆਂ? ਪਣਤਾਣੀ ਕਹਿੰਦੀ ਜੀ ਤੁਹਾਨੂੰ ਲੋਕ ਮੰਨਦੇ ਨੇ, ਤੁਸੀਂ ਬਹਿ ਜਾਓ ਜਾ ਕੇ ਉੱਥੇ। ਅੱਜ ਇਹਨੇ ਸੱਚ ਦੱਸਤਾ, ਕਹਿੰਦਾ ਕਾਹਨੂੰ, ਇਹ ਮੇਰਾ ਨਹੀਂ ਸੀ, ਇਹ ਤੇ ਰਵਿਦਾਸ ਦਾ ਸੀ, ਮੈਂ ਤੇ ਘਰ ਲੈ ਆਇਆ। ਉਹ ਕਹਿੰਦੀ ਫਿਰ ਫੋਕੀਆਂ ਟੋਰਾਂ ਬਣਾਈ ਜਾਂਦਾ ਮੇਰੇ ਕੋਲ ਆ ਕੇ, ਐਵੇਂ ਹੀ ਕਹੀ ਜਾਂਦਾ ਵੀ ਮੈਨੂੰ ਲੋਕ ਮੱਥੇ ਟੇਕਦੇ। ਸੱਚ ਸਾਹਮਣੇ ਆ ਗਿਆ ਨਾ, ਕੂੜ ਬਹੁਤਾ ਚਿਰ ਨਹੀਂ ਰਹਿ ਸਕਦਾ, ਜਿੱਤ ਤੇ ਸੱਚ ਦੀ ਹੁੰਦੀ ਹੈ। ਕੂੜ ਨੂੰ ਖੁੱਟੈ ਨਾਨਕਾ, ਓੜਕ ਸੱਚ ਰਹੀ, ਸੱਚ ਜਿੱਤਦਾ ਸਦਾ। ਜਦੋਂ ਇੰਨੀ ਗੱਲ ਆਖੀ, ਭਗਤ ਰਵਿਦਾਸ ਜੀ ਦੇ ਕੋਲ ਚਲੋ, ਪਣਤਾਣੀ ਵੀ ਨਾਲ। ਪਣਤਾਣੀ ਕਹਿੰਦੀ ਜੀ ਗੱਲ ਸੁਣੋ ਮੇਰੀ, ਕੋਲੂ ਪੀੜਨ ਦੀ ਗੱਲ ਹੈ, ਤੁਹਾਨੂੰ ਕੋਲੂ ਪੀੜਨਗੇ, ਕਿਉਂਕਿ ਲਿਆਂਦਾ ਤੇ ਤੁਸੀਂ ਹੈ, ਮੈਂ ਤੇ ਬਚ ਜਾਂਗਾ। ਤੁਹਾਨੂੰ ਕੋਹਲੂ ਪੀੜਨਗੇ, ਮੈਨੂੰ ਨਹੀਂ ਕੁਝ ਕਹਿੰਦੇ। ਉਹ ਕਹਿੰਦੇ ਭਾਗਵਾਨ ਨੇ ਪਾਇਆ ਵੀ ਤੇ ਤੂੰ ਸੀ, ਸਾਰੇ ਟੱਬਰ ਨੂੰ ਕੋਹਲੂ ਪੀੜਨਗੇ। ਉਹ ਕਹਿੰਦੀ ਨਹੀਂ ਜੀ ਨਹੀਂ, ਕੋਹਲੂ ਤੁਹਾਨੂੰ ਪੀੜਿਆ ਜਾਏਗਾ, ਮੈਂ ਤੇ ਬਚ ਜਾਣਾ। ਮੈਂ ਕਹਾਂਗੀ ਮੇਰਾ ਕੀ ਕਸੂਰ ਹੈ, ਇਹਨੂੰ ਪੁੱਛੋ ਜਿਹੜਾ ਲੈ ਕੇ ਆਇਆ ਸੀ, ਕੀ ਤੂੰ ਮੇਰਾ ਸਾਥ ਨਹੀਂ ਦੇਗੀ। ਪੜਤਾਲੀ ਨੇ ਸਿੱਧਾ ਹੀ ਜਵਾਬ ਦੇ ਦਿੱਤਾ, ਕਹਿੰਦੇ ਮੈਂ ਤੇ ਕਹਿ ਦੇਣਾ ਵੀ ਮੇਰਾ ਕੋਈ ਕਸੂਰ ਨਹੀਂ, ਇਹਨੂੰ ਪੀੜ ਲਓ। ਘਰਵਾਲੀ ਜਵਾਬ ਦੇ ਗਈ, ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਵੇ ਸਰਾਉ, ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਉ। ਕੀ ਤੂੰ ਮੇਰਾ ਸਾਥ ਨਹੀਂ ਦੇਣਗੀ? ਕਹਿੰਦੇ ਨਹੀਂ, ਜਿਹੜਾ ਬੀਜਿਆ ਹੁਣ ਤੁਸੀਂ ਆਪੇ ਹੀ ਵੱਢੋ। ਘਰਵਾਲੀ ਨੇ ਜਵਾਬ ਦੇ ਦਿੱਤਾ, ਕੋਈ ਨਾ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ, 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 ਕੋਈ ਨਾ ਕਿਸੇ ਦਾ ਬੇਲੀ, ਕੋਈ ਨਾ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ, 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 ਕੋਈ ਨਾ ਕਿਸੇ ਦਾ ਬੇਲੀ, 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 ਇਹ ਦੁਨੀਆ ਮਤਲਬ ਦੀ ਇੱਥੇ ਕੋਈ ਨਾ ਕਿਸੇ ਦਾ ਬੇਲੀ, ਕੋਈ ਨਾ ਕਿਸੇ ਦਾ ਬੇਲੀ, ਇਹ ਦੁਨੀਆ ਮਤਲਬ ਦੀ ਇੱਥੇ ਕੋਈ ਨਾ ਕਿਸੇ ਦਾ ਬੇਲੀ, ਦੁਨੀਆ ਮਤਲਬ ਦੀ ਇੱਥੇ ਕੋਈ ਨਾ ਕਿਸੇ ਦਾ ਬੇਲੀ, ਦੁਨੀਆ ਮਤਲਬ ਦੀ ਇੱਥੇ ਕੋਈ ਨਾ ਕਿਸੇ ਦਾ ਬੇਲੀ, ਦੁਨੀਆ ਮਤਲਬ ਦੀ ਇੱਥੇ ਕੋਈ ਨਾ ਕਿਸੇ ਦਾ ਬੇਲੀ।
ਹਾਂਜੀ, ਕਿਸ ਨਾਲ ਕੀਚਾ ਦੋਸਤੀ ਸਭ ਜਗ ਚੱਲਣ ਹਾਰ, ਇਹਦੇ ਨਾਲ ਦੋਸਤੀ ਪਾਈਏ, ਸਾਰੀ ਦੁਨੀਆ ਹੀ ਚਲਾਏ ਮਾਨ ਹੈ, ਇਸੇ ਕਰਕੇ ਆਖਿਆ ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਬਾਜਾਂ ਵਾਲੇ ਨਾਲ ਯਾਰੀ ਪਾ, ਜਿਹੜਾ ਮਰਨ ਤੋਂ ਬਾਅਦ ਵੀ ਸਾਥ ਨਿਭਾ ਦੇ, ਇਹਨਾਂ ਨੇ ਤਾਂ ਜਿਉਂਦੇ ਹੀ ਛੱਡ ਦੇਣਾ। ਡੱਕਾ ਤੋੜਨ ਦਾ ਵੀ ਰਿਵਾਜ ਹੈ ਕਈ ਥਾਵਾਂ ਤੇ, ਡੱਕਾ ਤੋੜਦੇ ਨੇ ਜਦੋਂ ਮਰ ਜਾਂਦਾ ਨਾ ਕੋਈ, ਤੇ ਡੱਕਾ ਤੋੜ ਕੇ ਚੀਖਾ ਚ ਸੁੱਟ ਦਿੰਦੇ ਨੇ। ਇਹਦਾ ਮਤਲਬ ਹੈ ਇਹ ਹੁੰਦਾ ਵੀ ਲੈ ਮਿੱਤਰਾ ਤੇਰੀ ਤੇ ਮੇਰੀ ਅੱਜ ਤੋਂ ਟੁੱਟ ਗਈ, ਇਹਨਾਂ ਨੇ ਤੇ ਤੋੜ ਦੇਣੀ। ਜੇ ਮਰੇ ਹੋਏ ਦਾ ਧੂੰਆਂ ਵੀ ਪਿੰਡ ਵੱਲ ਆ ਜਾਏ ਨਾ, ਪਿੰਡ ਵੱਲ ਧੂੰਆਂ ਹਵਾ ਦਾ ਰੁੱਖ ਪਿੰਡ ਵੱਲ ਨੂੰ ਹੋ ਜਾਏ, ਤੇ ਲੋਕ ਕਹਿਣਗੇ ਮਾੜਾ ਹੋਇਆ ਕਹਿੰਦੇ ਦਾ ਧੂਆਂ ਕਿਉਂ ਇੱਧਰ ਨੂੰ ਆ ਰਿਹਾ ਪਿੰਡ ਕੰਨੀ। ਜਿਹੜੇ ਅਸੀਂ ਪਿੰਡਾਂ 'ਚ ਫਿਰਦੇ ਹਾਂ ਚੌੜੇ ਹੋਏ, ਸਾਡਾ ਤੇ ਧੂਆਂ ਵੀ ਆਉਣਾ ਪਸੰਦ ਨਹੀਂ ਕਰਨਗੇ। ਇਹ ਓਨਾ ਚਿਰ ਯਾਰੀ ਹੈ ਜਿੰਨਾ ਚਿਰ ਸਰੀਰ ਵਿੱਚ ਸਵਾਸ ਨੇ, ਸਭ ਫਿੱਕੇ ਕੰਮ ਸਭ ਪਰਿਵਾਰ ਵਾਲਿਆਂ ਨੇ, ਨਾਲੇ ਰੋਈ ਜਾਣਾ ਘਰ ਵਾਲੀ, ਨਾਲੇ ਰੋਈ ਜਾਊ, ਨਾਲੇ ਪੁੱਛੂ ਲੱਕੜਾਂ ਲੈ ਗਏ ਕਿ ਨਹੀਂ ਉੱਥੇ, ਸਭ ਮਤਲਬ ਹੀ ਹੋਈ ਹੈ। ਬਣਿਆ ਕੋਈ ਕਿਸੇ ਪਿੱਛੇ ਮਰਦਾ ਵੇਖਿਆ ਕੋਈ? ਗੁਰੂ ਨਾਨਕ ਸਾਹਿਬ ਵੇਲੇ ਦਾ ਜ਼ਿਕਰ ਆਉਂਦਾ ਹੈ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਇੱਕ ਵਾਰੀ ਬੈਠੇ ਆਪਣੀ ਮੌਜ ਵਿੱਚ ਤੇ ਬੱਚੇ ਦੇ ਰੋਣ ਦੀ ਆਵਾਜ਼ ਆਈ, ਵਾਹਿਗੁਰੂ ਬੱਚਾ ਮਰ ਗਿਆ, ਪਰਿਵਾਰ ਦੇ ਰੋਣ ਦੀ ਆਵਾਜ਼ ਆਈ, ਮਾਤਾ ਪਿਤਾ ਰੋਂਦੇ ਨੇ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਵੇਖ ਕੇ ਆਖਾਂ ਕਿਉਂ ਰੋਂਦੇ ਨੇ? ਮਰਦਾਨਾ ਗਿਆ ਤੇ ਆ ਕੇ ਆਂਦਾ ਸੱਜੇ ਪਾਤਸ਼ਾਹ ਸੇਠ ਦਾ ਮੁੰਡਾ ਮਰ ਗਿਆ ਤੇ ਉਹ ਰੋ ਰਹੇ ਨੇ ਸਾਰੇ। ਮਹਾਰਾਜ ਜੀ ਕਹਿੰਦੇ ਚੱਲ ਚੱਲੀਏ, ਮੇਰੇ ਤੋਂ ਕਿਸੇ ਦਾ ਰੋਣਾ ਵੇਖਿਆ ਨਹੀਂ ਜਾਂਦਾ, ਚੱਲ ਚੱਲੀਏ। ਮਹਾਰਾਜ ਜੀ ਚਲੇ ਗਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾ ਕੇ ਕਹਿੰਦੇ ਚੁੱਪ ਕਰੋ ਸਾਰੇ, ਚੁੱਪ ਕਰੋ। ਚੁੱਪ ਕਰਕੇ ਮਹਾਰਾਜ ਕਹਿੰਦੇ ਭਾਈ ਤੁਹਾਡਾ ਬੱਚਾ ਜਿਉਂਦਾ ਹੋ ਸਕਦਾ? ਬੀਬੀ ਵੈਣ ਪਾਉਂਦੀ ਹੈ ਵੀ ਪੁੱਤਰਾ ਤੂੰ ਨਾ ਮਰਦਾ ਮੈਂ ਮਰ ਜਾਂਦੀ। ਕਹਿਣਾ ਹੀ ਸੌਖਾ ਵੀ ਜਦੋਂ ਆਵੇ ਤੇਰੀ ਤੇ ਮੈਂ ਮਰ ਜਾ, ਪਰ ਮਰਨਾ ਹੈ ਔਖਾ ਕੰਮ ਹੈ। ਪੁੱਤ ਤੂੰ ਨਾ ਮਰਦਾ ਮੈਂ ਮਰ ਜਾਂਦੀ, ਮਾਂ ਕਹੀ ਜਾਏ ਕਹੀ ਜਾਏ। ਗੁਰੂ ਨਾਨਕ ਸਾਹਿਬ ਕਹਿੰਦੇ ਬੇਬੇ ਚੁੱਪ ਕਰ, ਤੂੰ ਲਿਆਓ ਤੁਹਾਡਾ ਪੁੱਤ ਜਿਉਂਦਾ ਹੋ ਸਕਦਾ। ਚਰਨਾਂ ਤੇ ਢੈਬੇ ਕਹਿੰਦੇ ਕਰ ਦਿਓ, ਪਾਣੀ ਦੀ ਕੌਲੀ ਲਿਆਓ। ਲੈ ਆਂਦਾ ਜਲ, ਲੈ ਆਂਦਾ। ਮਹਾਰਾਜ ਜੀ ਕਹਿੰਦੇ ਲੈ ਬੀਬਾ ਪੀ ਲੈ, ਮਾਂ ਨੂੰ ਕਹਿੰਦੇ ਨੇ ਪੀ ਲੈ ਮਾਤਾ। ਕਹਿੰਦੀ ਮਹਾਰਾਜ ਜੀ ਜਿਹੜਾ ਮਰਿਆ ਉਹਦੇ ਮੂੰਹ ਚ ਪਾਓ, ਮੈਨੂੰ ਕਿਉਂ ਪਿਆਉਂਦੇ ਹੋ? ਮਹਾਰਾਜ ਕਹਿਣ ਲੱਗੇ ਮਾਤਾ ਤਾਂ ਪਿਆਉਂਦੇ ਆ ਵੀ ਤੂੰ ਇਹ ਪਾਣੀ ਪੀ ਲੈ, ਤੇਰਾ ਹਾਲ ਤੇਰੇ ਮੁੰਡੇ ਵਾਲਾ ਹੋਜੂ, ਮੁੰਡੇ ਦਾ ਹਾਲ ਤੇਰੇ ਵਾਲਾ ਹੋਜੂ, ਤੂੰ ਬਥੇਰਾ ਖਾ ਹੰਢਾ ਲਿਆ, ਨਾਲੇ ਹੁਣ ਤਾਂ ਤੂੰ ਕਹਿ ਰਹੀ ਸੀ ਕਿ ਤੂੰ ਨਾ ਮਰਦਾ ਮੈਂ ਮਰ ਜਾਂਦੀ। ਹੱਥ ਚ ਫੜ ਲਈ ਕੌਲੀ, ਮੂੰਹ ਦੇ ਕੋਲ ਕਰਕੇ ਨਾ ਫਿਰ ਵਾਪਸ ਕਰਤੀ ਹੱਥ ਕਹਿੰਦੀ ਆਹ ਲਓ ਮਹਾਰਾਜ। ਮਹਾਰਾਜ ਕਹਿੰਦੇ ਕੀ ਹੋ ਗਿਆ? ਕਹਿੰਦੀ ਜੀ ਜੇ ਮੈਂ ਹੀ ਮਰ ਗਈ ਮੈਂ ਮੁੰਡੇ ਦਾ ਸੁੱਖ ਕੀ ਵੇਖੂ, ਜੇ ਦੇਣਾ ਹੋਏਗਾ ਰੱਬ ਨੇ ਹੋਰ ਦੇ ਦੇਗਾ। ਚੁੱਪ ਕਰਕੇ ਬਹਿ ਗਈ ਗੂੰਜਣ ਲੱਗ ਗਈ। ਮਹਾਰਾਜ ਨੇ ਆਖਿਆ ਸੇਠਾ ਹਾਂਜੀ ਤੂੰ ਵੀ ਤੇ ਬੜਾ ਰੋਂਦਾ ਸੈਲ, ਤੂੰ ਫੜ ਤੂੰ ਪੀ ਲੈ। ਸੇਠ ਕਹਿੰਦਾ ਮੇਰੇ ਘਰ ਵਾਲੇ ਦੀ ਗੱਲ, ਘਰ ਵਾਲੀ ਦੀ ਗੱਲ, 16 ਨੇ ਨੀ 18 ਨੇ ਸੱਚੀ ਹੈ, ਜੇ ਅਸੀਂ ਵੀ ਮਰ ਗਏ ਅਸੀਂ ਇਹਦਾ ਸੁੱਖ ਹੀ ਵੇਖਾਂਗੇ। ਮਹਾਰਾਜ ਕਹਿੰਦੇ ਬਸ ਰਿਸ਼ਤੇਦਾਰਾਂ ਕਹਿੰਦੀ ਕੌਲੀ ਕੀਤੀ, ਹੈ ਕੋਈ ਤੁਹਾਡੇ ਚੋਂ ਪੀਣ ਵਾਲਾ? ਸਭ ਦੀਆਂ ਨੀਵੀਆਂ ਪੈ ਗਈਆਂ, ਫੋਕੇ ਵੈਣ ਪਾਉਣ ਵਾਲੇ ਬਹੁਤ ਹੁੰਦੇ ਨੇ। ਮਹਾਰਾਜ ਜੀ ਕਹਿੰਦੇ ਮੈਂ ਪੀ ਲਾ? ਕਹਿੰਦੇ ਪੀ ਲਓ, ਤੁਹਾਡੇ ਕਿਹੜਾ ਜਵਾਕ ਰੋਂਦੇ ਨੇ ਫਿਰਦੇ ਹੀ ਹੋ ਇੱਥੇ। ਗੁਰੂ ਨਾਨਕ ਸਾਹਿਬ ਉਹਨਾਂ ਨੂੰ ਇਹ ਆ ਵੀ ਐਵੇਂ ਤੁਰੇ ਫਿਰਦੇ ਨੇ ਫਕੀਰ, ਪਰ ਇਹ ਨੀ ਪਤਾ ਵੀ ਇਹ ਵੀ ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਆਇਆ, ਇਹ ਨੀ ਪਤਾ। ਮਹਾਰਾਜ ਨੇ ਪੀ ਲਿਆ ਪਾਣੀ। ਮਹਾਰਾਜ ਨੂੰ ਕੀ ਹੋਣਾ ਸੀ ਬੱਚਾ ਜਿਉਂਦਾ ਹੋ? ਮਹਾਰਾਜ ਕਹਿੰਦੇ ਮਤਲਬ ਹੀ ਹੋਈ ਹੈ ਸਾਰੀ ਦੁਨੀਆ ਭਾਈ, ਹੁੰਦਾ ਸਭ ਨਾਲ ਇਹ ਤਾਂ ਹੀ ਆ। ਨਾਲ ਨਹੀਂ ਕੋਈ ਮਰਦਾ, ਸਭ ਨੇ ਇੱਥੇ ਰੋਂਦੇ ਹੀ ਰਹਿ ਜਾਣਾ, ਸਾਲ ਦੋ ਸਾਲ ਯਾਦ ਕਰ ਲੈਣਗੇ, ਫਿਰ ਤੇ ਚਿਹਰਾ ਵੀ ਭੁੱਲ ਜਾਂਦਾ ਵੀ ਕੌਣ ਸੀ ਤੇ ਕਿਹੋ ਜਿਹਾ ਸੀ। ਥੋੜ੍ਹਾ ਕੁ ਚਿਰ ਦੁੱਖ ਹੁੰਦਾ ਤੇ ਯਾਰੀ ਹੋਈ ਉਹਦੇ ਨਾਲ ਪਾਈਏ। ਜਿਹੜਾ ਮੋਇਆ ਤੋਂ ਵੀ ਸਾਥ ਨਿਭਾਵੇ ਉਹਦੇ ਨਾਲ ਪਾਲਾ ਦੋਸਤੀ, ਜਿਹੜਾ ਮੋਇਆ ਤੋਂ ਵੀ ਸਾਥ ਨਿਭਾਵੇ ਉਹਦੇ ਨਾਲ ਪਾਲਾ ਦੋਸਤੀ, ਜਿਹੜਾ ਮੋਇਆ ਤੋਂ ਵੀ ਸਾਥ ਨਿਭਾਵੇ ਉਹਦੇ ਨਾਲ ਪਾਲਾ ਦੋਸਤੀ, ਜਿਹੜਾ ਮੋਇਆ ਤੋਂ ਵੀ ਸਾਥ ਨਿਭਾਵੇ ਉਹਦੇ ਨਾਲ ਪਾਲਾ ਦੋਸਤੀ। ਸਕਿਆ ਭੈਣ ਭਰਾਵਾਂ ਨੇ, ਸਕਿਆ ਭੈਣ ਭਰਾਵਾਂ ਨੇ, ਹੋ ਸਕਿਆ ਭੈਣ ਭਰਾਵਾਂ ਨੇ, ਸਕਿਆ ਭੈਣ ਭਰਾਵਾਂ ਨੇ, ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ, ਸੁੱਟ ਕੇ ਪਿੱਛੇ ਮੁੜ ਆਉਣਾ, ਸਕਿਆ ਭੈਣ ਭਰਾਵਾਂ ਨੇ, ਭੈਣ ਭਰਾਵਾਂ ਨੇ, ਸੁੱਟ ਕੇ ਪਿੱਛੇ ਮੁੜ। ਸੰਬੰਧ ਨੇ ਝੂਠੇ ਪਰ ਇੱਕੋ ਇੱਕ ਰਿਸ਼ਤਾ ਗੁਰੂ ਦਾ ਤੇ ਸਿੱਖ ਦਾ ਰਿਸ਼ਤਾ ਹੈ ਮਹਾਰਾਜ ਤੇ ਮੋਇਆਂ ਤੋਂ ਬਾਅਦ ਵੀ ਸਾਥ ਨਿਭਾਉਂਦੇ ਨੇ ਤੇ ਦੁਨੀਆਂ ਦੇ ਲੋਕ ਤੇ ਦੁੱਖ ਦਾ ਵੇਲਾ ਹੋਵੇ ਛੱਡ ਜਾਂਦੇ ਆ ਇਹ ਤੇ ਦੁਨੀਆਂ ਦੀ ਹਰ ਚੀਜ਼ ਵਿਛੋੜੇ ਤੇ ਖੜੀ ਹੈ ਵਿਛੜਾਂਗੇ ਹੀ ਵਿਛੜਾਂਗੇ ਮਾਂ ਨਾਲ ਜਿੰਨਾ ਮਰਜ਼ੀ ਪਿਆਰ ਕਰੋ ਪਰ ਵਿਛੋੜਾ ਤੇ ਪਏਗਾ ਨਾ ਮਾਂ ਨਾਲੋਂ ਇੱਕ ਦਿਨ ਚਾਹੇ ਮਾਂ ਛੱਡ ਕੇ ਜਾਏਗੀ ਜਾਂ ਅਸੀਂ ਜਾਵਾਂਗੇ ਪਿਓ ਨਾਲ ਜਿੰਨਾ ਮਰਜ਼ੀ ਪਿਆਰ ਕਰੋ ਪਰ ਵਿਛੋੜਾ ਪਏਗਾ ਜਿੰਨਾ ਮਰਜ਼ੀ ਪੁੱਤ ਪੁੱਤ ਕਰੀ ਚੱਲੋ ਜਿੰਨਾ ਮਰਜ਼ੀ ਪ੍ਰੇਮ ਕਰੋ ਇੱਕ ਦਿਨ ਪੁੱਤ ਖੜਾ ਰਹਿ ਜਾਣਾ ਤੇ ਪਿਓ ਪਿਓ ਨੇ ਚਲੇ ਜਾਣਾ ਛੱਡ ਕੇ ਕੋਠੀ ਦਾ ਜਿੰਨਾ ਮਰਜ਼ੀ ਮੋਹ ਕਰੀ ਜਾਓ ਕੋਠੀ ਨੂੰ ਛੱਡ ਕੇ ਜਾਣਾ ਹੀ ਜਾਣਾ ਹੈ ਦੁਨੀਆਂ ਦੀ ਹਰ ਚੀਜ਼ ਵਿਛੋੜੇ ਤੇ ਖੜੀ ਪਰ ਗੁਰੂ ਦੇ ਸਿੱਖ ਦਾ ਰਿਸ਼ਤਾ ਐਸਾ ਉਹ ਕਦੇ ਵਿਛੜਦੇ ਨਹੀਂ ਮਹਾਰਾਜ ਆਪਣੇ ਚਰਨਾਂ ਨਾਲ ਜੋੜ ਲੈਂਦੇ ਇਹ ਅਸਲੀ ਰਿਸ਼ਤਾ ਹੈ ਤੇ ਸਾਧ ਸੰਗਤ ਜੀ ਅੱਜ ਭਗਤ ਰਵਿਦਾਸ ਜੀ ਕਹਿੰਦੇ ਉਹਨਾਂ ਕੋਲ ਚੱਲੀਏ ਕਹਿੰਦੀ ਜੀ ਤੁਹਾਨੂੰ ਕੋਲੂ ਪੀਣਗੇ ਮੈਂ ਤੇ ਬਚ ਜਾਣਾ ਪੰਡਤ ਦੇ ਘਰ ਵਾਲੀ ਕਹਿੰਦੀ ਹੁਣ ਕਿਵੇਂ ਕਰੀਏ ਚਲੋ ਉਹਦੇ ਚਰਨ ਫੜੀਏ ਚੱਲ ਕੇ ਭਗਤ ਰਵਿਦਾਸ ਜੀ ਬੈਠੇ ਨੇ ਪੰਡਤ ਜੀ ਚਰਨਾਂ ਤੇ ਡਿੱਗ ਪਜਾ ਕੇ ਕਹਿੰਦੇ ਭਗਤ ਜੀ ਮਾਫ਼ ਕਰ ਦਿਓ ਪਿੱਛੇ ਪਿੱਛੇ ਹਟੀ ਜਾਣ ਭਗਤ ਜੀ ਪੰਡਤ ਜੀ ਪਿੱਟੇ ਜਾਓਗੇ ਮੈਨੂੰ ਹੱਥ ਕਿਉਂ ਲਾਉਂਦੇ ਹੋ ਪਿੱਟੇ ਜਾਓਗੇ ਤੁਸੀਂ ਮੈਨੂੰ ਹੱਥ ਨਾ ਲਾਓ ਭਗਤ ਜੀ ਪਿੱਛੇ ਨੂੰ ਆਈ ਜਾਣ ਉਹ ਗਾਂਹ ਨੂੰ ਵਧੀ ਜਾਏ ਪੰਡਤ ਨਹੀਂ ਜੀ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੈਨੂੰ ਉਹਨੂੰ ਡਰ ਹੈ ਕਿਸੇ ਨੂੰ ਉਹਨੇ ਉੱਚੇ ਚੁੱਕ ਦੇਣਾ ਜਿਹਨੂੰ ਉਹਨੇ ਉੱਚੇ ਕਰਨਾ ਕਰ ਹੀ ਦੇਣਾ ਉਹੀ ਪੰਡਤ ਸੀ ਝੁੱਕ ਗਿਆ ਚਰਨਾਂ ਦੇ ਉੱਤੇ ਮੈਨੂੰ ਮਾਫ਼ ਕਰ ਦਿਓ ਭੁੱਲ ਹੋ ਗਈ ਗਲਤੀ ਹੋ ਗਈ ਇੱਕ ਹੁਣ ਤੁਹਾਡੇ ਰੱਖਣ ਦਾ ਨਹੀਂ ਤਾਂ ਮੇਰਾ ਟੱਬਰ ਨਹੀਂ ਬਚਦਾ ਭਗਤ ਜੀ ਕਹਿੰਦੇ ਹੋਇਆ ਕੀ ਪੰਡਤ ਜੀ ਗੱਲ ਕੀ ਸਾਰੀ ਵਾਰਤਾ ਇਹਨੇ ਦੱਸੀ ਤੁਸੀਂ ਦਿੱਤਾ ਟਕਾ ਤੇ ਗੰਗਾ ਨੇ ਦਿੱਤਾ ਕੰਗਣ ਮੈਂ ਬੇਈਮਾਨ ਹੋ ਗਿਆ ਮੈਂ ਘਰ ਲੈ ਗਿਆ ਘਰ ਵਾਲੀ ਨੇ ਪਾਇਆ ਤੇ ਗਵਾਂਢਣਾਂ ਨੂੰ ਵਿਖਾਇਆ ਗਵਾਂਢਣਾਂ ਨੇ ਗੱਲ ਹੌਲੀ ਹੌਲੀ ਬਾਦਸ਼ਾਹ ਤੱਕ ਪਹੁੰਚਾਤੀ ਬਾਦਸ਼ਾਹ ਨੇ ਮੈਨੂੰ ਬੁਲਾਇਆ ਕੰਗਣ ਮੇਰੇ ਤੋਂ ਲੈ ਕੇ ਰਾਣੀ ਨੂੰ ਦੇ ਦਿੱਤਾ ਰਾਣੀ ਨੇ ਹੱਥ 'ਚ ਪਾ ਲਿਆ ਰਾਣੀ ਹੁਣ ਕਹਿੰਦੀ ਇਹਦੇ ਨਾਲ ਦਾ ਕੰਗਣ ਹੋਰ ਚਾਹੀਦਾ ਰਾਜਾ ਮੈਨੂੰ ਕਹਿੰਦਾ ਇਹਦੇ ਨਾਲ ਦਾ ਹੋਰ ਲਿਆ ਕੇ ਦੇ ਤੇ ਮੈਂ ਕਿੱਥੋਂ ਲਿਆ ਕੇ ਦਿਆਂ ਤੁਸੀਂ ਕਿਰਪਾ ਕਰੋ ਕੋਈ ਟਕਾ ਵਗੈਰਾ ਮੈਨੂੰ ਹੋਰ ਦਿਓ ਤੇ ਮੈਂ ਗੰਗਾ ਕੋਲ ਜਾਵਾਂ ਮੈਂ ਬੇਨਤੀ ਕਰਾਂ ਤੇ ਇੱਕ ਕੰਗਣ ਹੋਰ ਮਿਲੇ ਤੇ ਮੈਂ ਰਾਜੇ ਨੂੰ ਦਿਆਂ ਮੇਰੀ ਜਾਨ ਬਚ ਜੂਗੀ ਤਾਂ ਤੁਹਾਡੇ ਰੱਖਣ ਦਾ ਕਿਰਪਾ ਕਰ ਦਿਓ ਭਗਤ ਜੀ ਕਹਿੰਦੇ ਪੰਡਤ ਜੀ ਉਹ ਸਾਹਮਣੇ ਪੱਥਰ ਪਿਆ ਉਹ ਚੁੱਕੋ ਕਹਿੰਦੇ ਜੀ ਪੱਥਰ ਭੇਟ ਕਰਨ ਵਾਸਤੇ ਦੇਣਾ ਕਹਿੰਦੇ ਨਹੀਂ ਉਹ ਚੁੱਕੋ ਤੇ ਸਹੀ ਮੋਮ ਸੀ ਨਾ ਹਿਰਦਾ ਕਹਿੰਦੇ ਸਾਧੂ ਬਚਨਾਂ ਦਾ ਪੱਕਾ ਤੇ ਚਰਨਾਂ ਦਾ ਕੱਚਾ ਆਖੋ
ਸਤਨਾਮ
ਕਹਿੰਦੇ ਸਾਧੂ ਜਿਹੜਾ ਹੁੰਦਾ ਨਾ ਜੀ ਗੁਰਮੁਖ ਜਿਹੜੇ ਹੁੰਦੇ ਰੱਬ ਦੇ ਪਿਆਰੇ ਕਹਿੰਦੇ ਬਚਨਾਂ ਦੇ ਪੱਕੇ ਹੁੰਦੇ ਨੇ ਚਰਨਾਂ ਦੇ ਕੱਚੇ ਹੁੰਦੇ ਨੇ ਕਹਿੰਦੇ ਚਰਨਾਂ ਦੇ ਕੱਚੇ ਕਿਉਂ ਬਚਨਾਂ ਦੇ ਪੱਕੇ ਤੇ ਜੇ ਕਿਸੇ ਨੇ ਚਰਨ ਫੜ ਕੇ ਬੇਨਤੀ ਕਰਤੀ ਫਿਰ ਉੱਧਰ ਨਹੀਂ ਹੋ ਜਾਂਦੇ ਮੋੜ ਨਹੀਂ ਸਕਦੇ ਜੇ ਕਿਸੇ ਨੇ ਜਿਹੜਾ ਝੁੱਕ ਗਿਆ ਨਾ ਜਿਹਨੇ ਚਰਨ ਫੜ ਲਏ ਮਾੜਾ ਜੀ ਵੀ ਬਸ ਜੀ ਕਿਰਪਾ ਕਰ ਦਿਓ ਉੱਧਰ ਹੀ ਹੋ ਜਾਂਦੇ ਨੇ ਚਰਨਾਂ ਦੇ ਕੱਚੇ ਕਿਸੇ ਨੇ ਚਰਨ ਫੜੇ ਨਹੀਂ ਤੇ ਮਨ ਪਿਘਲ ਜਾਂਦਾ ਉਹਨੇ ਚਰਨ ਫੜ ਲਏ ਜੀ ਕਿਰਪਾ ਕਰ ਦਿਓ ਮਹਾਂਪੁਰਖ ਦਇਆਵਾਨ ਰਵਿਦਾਸ ਭਗਤ ਰਵਿਦਾਸ ਜੀ ਦਇਆ ਕਰਨ ਲੱਗ ਗਏ ਕਹਿੰਦੇ ਚੰਗਾ ਭਾਈ ਦਇਆ ਆ ਗਈ ਯਾਦ ਰੱਖਿਓ ਜਿਹਦੇ ਵਿੱਚ ਦਇਆ ਨਹੀਂ ਉਹ ਸਿੱਖ ਨਹੀਂ ਹੋ ਸਕਦਾ ਜਿਹਦੇ ਵਿੱਚ ਦਇਆ ਨਹੀਂ ਉਹ ਖਾਲਸਾ ਨਹੀਂ ਹੋ ਸਕਦਾ ਬੱਕਰਿਆਂ ਤੇ ਦਇਆ ਨਹੀਂ ਕਰਦਾ ਕਹਾਉਂਦਾ ਖਾਲਸਾ ਉਹਨੂੰ ਮਿੰਟੀ ਲਾਉਂਦੇ ਨੇ ਕਹਿੰਦੇ ਜੋਗ ਹੀ ਹੈ ਜੀ ਕੰਮ ਆਖੋ
ਸਤਿਗੁਰੂ
ਜੈ ਜੈ ਕਹਿੰਦੇ ਖਾਈ ਚੱਲੋ ਤੇ ਰੋਜ਼ ਜਪਜੀ ਸਾਹਿਬ ਪੜ੍ਹ ਦਿਓ ਧੌਲ ਧਰਮ ਦਇਆ ਕਾ ਪੂਤ ਦਇਆ ਮਾਂ ਹੈ ਤੇ ਧਰਮ ਪੁੱਤ ਹੈ ਜੇ ਮਾਂ ਹੀ ਨਹੀਂ ਹੋਏਗੀ ਤੇ ਪੁੱਤ ਪੈਦਾ ਕਿਵੇਂ ਹੋਏਗਾ ਜੇ ਦਇਆ ਨਹੀਂ ਹੋਏਗੀ ਤੇ ਧਰਮ ਕਿੱਥੋਂ ਆ ਜਾਏਗਾ ਕਹਿੰਦੇ ਧਰਮੀ ਬਾਅਦ ਵਿੱਚ ਬੰਦਾ ਬਣਦਾ ਪਹਿਲਾਂ ਦਇਆ ਕਰਨੀ ਸਿੱਖਦਾ ਪਹਿਲਾਂ ਦਇਆ ਆਏਗੀ ਫਿਰ ਧਰਮ ਆਏਗਾ ਦਇਆ ਦਾ ਦਇਆ ਧਰਮ ਦੀ ਮਾਂ ਹੈ ਧਰਮ ਪੁੱਤਰ ਹੈ ਦਇਆ ਮਾਂ ਹੈ ਜੇ ਮਾਂ ਨਹੀਂ ਹੋਏਗੀ ਤੇ ਪੁੱਤ ਕਿਵੇਂ ਹੋਏਗਾ ਜੇ ਦਇਆ ਨਹੀਂ ਹੋਏਗੀ ਤੇ ਧਰਮ ਕਿਵੇਂ ਹੋਏਗਾ ਪਹਿਲਾਂ ਦਇਆ ਆਉਂਦੀ ਆ ਫਿਰ ਧਰਮ ਆਉਂਦਾ ਹੈ ਜਿਹਨੂੰ ਬੱਕਰਿਆਂ ਤੇ ਦਇਆ ਨਹੀਂ ਆ ਰਹੀ ਜਿਹਨੂੰ ਮੁਰਗਿਆਂ ਤੇ ਦਇਆ ਨਹੀਂ ਆ ਰਹੀ ਉਹ ਕਦੇ ਧਰਮੀ ਬਣ ਹੀ ਨਹੀਂ ਸਕਦਾ ਧਰਮੀ ਤੇ ਹੈ ਹੀ ਉਹ ਜਿਹੜਾ ਦਇਆ ਕਰੇ ਤੇ ਸਾਧ ਸੰਗਤ ਦਇਆਵਾਨ ਭਗਤ ਰਵਿਦਾਸ ਜੀ ਚੁੱਕ ਲੈ ਪੱਥਰ ਭਗਤ ਜੀ ਫੇਰ ਲੱਗ ਗਏ ਜੋੜੇ ਗਿਣਨ ਆਪਣੀ ਮੌਜ ਵਿੱਚ ਵੱਡਾ ਸਾਰਾ ਪੱਥਰ ਇਹਨੇ ਚੁੱਕਿਆ ਥੱਲੇ ਇਉਂ ਜਾਪਦਾ ਜਿਵੇਂ ਗੰਗਾ ਚੱਲਦੀ ਤੇ ਕੰਗਣ ਰੁੜੇ ਜਾ ਰਹੇ ਨਜ਼ਰ ਆ ਗਏ ਸਾਹਮਣੇ ਭਗਤ ਜੀ ਕਹਿੰਦੇ ਪੰਡਤ ਜੀ ਕੰਗਣ ਦਿਸਦੇ ਨੇ ਕਿਵੇਂ ਦੇਖਦੇ ਚੁੱਕ ਲੈ ਲੈ ਜਾ ਭਗਤ ਜੀ ਜੋੜਾ ਕੱਢਣ ਲੱਗ ਪਏ ਪੰਡਤ ਲੱਗਿਆ ਕੰਡਣ ਕੰਗਣ ਇੱਕ ਕੱਢਿਆ ਪਿੱਛੇ ਘਰ ਵਾਲੀ ਕਹਿੰਦੀ ਜੀ ਇੰਜ ਕਰੋ ਲੱਗਦੇ ਹੱਥੇ ਘੋਰ ਕੱਢ ਲਓ ਇੱਕ ਉਹਨੂੰ ਦੇ ਦਾਂਗੇ ਇੱਕ ਮੈਂ ਪਾ ਲਓ ਕਹਿੰਦੇ ਭਾਗਵਾਨ ਨੇ ਤੂੰ ਮੇਰਾ ਫੇਰ ਸਾਥ ਛੱਡ ਦੇਣਾ ਤੂੰ ਕਹਿਣਾ ਵੀ ਤੁਸੀਂ ਵੀ ਕੱਢਿਆ ਸੀ ਉਹ ਕਹਿਣਾ ਮੈਂ ਕੱਢਿਆ ਸੀ ਮੈਨੂੰ ਪਤਾ ਹੁਣ ਨਹੀਂ ਮੈਂ ਧੋਖਾ ਖਾਂਦਾ ਮੈਨੂੰ ਪਤਾ ਲੱਗ ਹੁਣ ਨਹੀਂ ਹੁਣ ਤੇ ਮੱਤ ਟਿਕਾਣੇ ਆ ਗਈ ਜਾ ਕੇ ਬਾਦਸ਼ਾਹ ਨੂੰ ਕੰਗਣ ਦਿੱਤਾ ਸਾਰੀ ਵਾਰਤਾ ਦੱਸੀ ਕਹਿੰਦੇ ਅਰਦਾਸ ਦੀ ਕਿਰਪਾ ਹੋਈ ਉਹ ਵੀ ਆਇਆ ਚਰਨਾਂ ਤੇ ਹੋ ਗਿਆ ਨਾ ਉੱਚਾ ਰੱਬ ਦਾ ਪਿਆਰਾ ਅਸੀਂ ਤੇ ਡਰਾਂਗੇ ਕਿਸੇ ਨੂੰ ਮਾਣ ਦੇਣ ਲੱਗਿਆਂ ਪਰ ਰੱਬ ਨੇ ਜਿਹਨੂੰ ਮਾਣ ਦੇਣਾ ਦੇ ਹੀ ਦੇਣਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਸਾਰੀਆਂ ਭੈਣਾਂ ਸਾਰੀਆਂ ਭੈਣਾਂ ਪੜੋ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਵਾਸਾ ਹੈ ਜਿਹੜੇ ਵਾਹਿਗੁਰੂ ਸਵਾਸ ਸਵਾਸ ਜਪਦੇ ਨੇ ਭਾਵੇਂ ਘਰ 'ਚ ਰਹਿੰਦੇ ਹੋਣ ਭਾਵੇਂ ਉਹ ਸਾਧ ਸੰਗਤ ਜੀ ਕਿਸੇ ਗੁਰਦੁਆਰਾ ਸਾਹਿਬ 'ਚ ਰਹਿੰਦੇ ਹੋਣ ਜਿਹਨੇ ਬੰਦਗੀ ਕੀਤੀ ਉਹਦੀ ਦੁਨੀਆਂ ਵਿੱਚ ਜੈ ਜੈਕਾਰ ਹੁੰਦੀ ਹੈ ਸੋ ਸਾਧ ਸੰਗਤ ਕਿੱਡਾ ਸੌਖਾ ਮਾਰਗ ਹੈ ਜੇ ਸਮਾਂ ਕਲਯੁੱਗ ਦਾ ਤਾਂ ਸਾਧਨ ਵੀ ਸੌਖਾ ਹੈ ਜੰਗਲਾਂ ਦੇ ਨਹੀਂ ਜਾਣਾ ਧੂਣੀਆਂ ਨਹੀਂ ਤਾਪਣੀਆਂ ਜਲ ਧਾਰੇ ਨਹੀਂ ਕਰਨੇ ਕਿੱਡੀ ਕਿਰਪਾ ਕੀਤੀ ਆ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸ਼ਕਲ ਧਰਮ ਮੈਂ ਹੈ ਗ੍ਰਿਸਤ ਪ੍ਰਧਾਨ ਹੈ ਗ੍ਰਿਸਤ ਨੂੰ ਪ੍ਰਧਾਨ ਦੱਸਿਆ ਪਰਿਵਾਰ ਵਿੱਚ ਰਹਿ ਕੇ ਪਰਮੇਸ਼ਰ ਦਾ ਨਾਮ ਜਪੋ ਕਿੱਡਾ ਸੌਖਾ ਤਰੀਕਾ ਹੈ ਤੇ ਜੇ ਅਜੇ ਵੀ ਸਾਨੂੰ ਔਖਾ ਲੱਗਦਾ ਹੈ ਫਿਰ ਸਾਡੇ ਮਾੜੇ ਭਾਗ ਨੇ ਤੇ ਬੇਨਤੀ ਭਾਈ ਭਾਗਾਂ ਵਾਲਿਓ ਘਰਾਂ 'ਚ ਰਹਿੰਦੇ ਹੋ ਬੱਚਿਆਂ 'ਚ ਰਹਿੰਦੇ ਹੋ ਕੰਮ ਕਾਰ ਕਰਦੇ ਹੋ ਖੇਤੀਆਂ ਕਰਦੇ ਹੋ ਨੌਕਰੀਆਂ ਕਰਦੇ ਹੋ ਤੇ ਨਾਲ ਨਾਲ ਵਾਹਿਗੁਰੂ ਦਾ ਨਾਮ ਹੀ ਜਪਦੇ ਹੋ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਭਾਗਾਂ ਵਾਲੇ ਨੇ ਤੇ ਆਓ ਦੁਨੀਆ ਮੰਨੀ ਵੀ ਸਿੱਧੇ ਰਹੇ ਤੇ ਗੁਰੂ ਬੰਨੀ ਵੀ ਸਿੱਧੇ ਹੋਈ ਨੇ ਇੱਧਰ ਵੀ ਜ਼ਰੂਰੀ ਹੈ ਕੰਮ ਧੰਦੇ ਬੜੇ ਜ਼ਰੂਰੀ ਨੇ ਪਰ ਉਹਨਾਂ ਨਾਲੋਂ ਵੀ ਜ਼ਰੂਰੀ ਅਸਲੀ ਕੰਮ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਅਸਲੀ ਕੰਮ ਕਰੀਏ ਅਸਲੀ ਕੰਮ ਬੇਨਤੀ ਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵੱਡੇ ਭਾਗਾਂ ਵਾਲੇ ਨੇ ਤੇ ਜਿਨ੍ਹਾਂ ਨੇ ਹੋਰ ਅੰਮ੍ਰਿਤ ਛਕਣਾ ਤਿਆਰੀ ਕਰੋ ਸ਼ਾਇਦ ਕੁਛ ਨਾਮ ਆਏ ਹੋਣ ਅੰਮ੍ਰਿਤ ਛਕਣ ਵਾਸਤੇ ਸੋ ਸ਼ਾਇਦ ਆਏ ਵੀ ਹੋਏ ਹੋਣਗੇ ਨਾਮ ਜੇ ਨਹੀਂ ਵੀ ਆਏ ਤੇ ਤਾਂ ਵੀ ਕੋਈ ਨਹੀਂ ਨਾਮ ਲਿਖਾਓ ਅੰਮ੍ਰਿਤ ਛਕਣ ਵਾਸਤੇ ਕੱਲ ਪਹਿਲਾ ਦੀਵਾਨ ਸੀ ਇੱਥੇ ਤੇ ਦਾਸ ਇੱਥੇ ਹਾਜ਼ਰੀ ਨਹੀਂ ਭਰ ਸਕਿਆ ਕਿਉਂਕਿ ਪਾਸੋਂ ਨਾਭਾ ਪਾਸੋਂ ਦੀਵਾਨ ਚੱਲਦੇ ਸੀ ਰਾਤ ਉੱਥੇ ਕੱਲ ਲਾਸਟ ਦੀਵਾਨ ਸੀ ਤੇ ਉੱਥੇ ਕੱਲ 400 ਦੇ ਲਗਭਗ ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਰਾਤ ਅੰਮ੍ਰਿਤ ਸੰਚਾਰ ਹੋਇਆ ਤੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਇੱਥੇ ਵੀ ਮਨ ਬਣਾਓ ਸੰਗਤ ਦਾ ਇਕੱਠ ਤੇ ਬਹੁਤ ਹੈ ਮੈਂ ਇਸ ਇਲਾਕੇ 'ਚ ਇੱਥੇ ਕੁ ਪਹਿਲੀ ਵਾਰੀ ਆਇਆ ਅੱਗੇ ਮੋਗੇ ਵੀ ਦੀਵਾਨ ਲੱਗੇ ਆ ਭਾਵੇਂ ਪਰ ਆ ਇਸ ਇਲਾਕੇ 'ਚ ਮੁੱਲਾਂਪੁਰ ਦੇ ਇਲਾਕੇ 'ਚ ਪਹਿਲੀ ਵਾਰੀ ਦੀਵਾਨ ਲੱਗੇ ਦੀਵਾਨ ਕਿਸੇ ਹੋਰ ਪਿੰਡ ਦੇ ਸੀ ਲੱਗ ਕਿਸੇ ਹੋਰ ਪਿੰਡ 'ਚ ਰਹੇ ਨੇ ਇਹ ਵੀ ਉੱਦਮ ਉਪਰਾਲਾ ਇੱਥੋਂ ਦੀ ਸੰਗਤ ਦਾ ਇੱਥੋਂ ਦੇ ਪ੍ਰਬੰਧਕਾਂ ਨੇ ਉੱਦਮ ਕਰ ਲਿਆ ਨਹੀਂ ਤੇ ਪਤਾ ਨਹੀਂ ਕਿੱਧਰ ਕਿੱਧਰ ਨੂੰ ਮਿਲ ਜਾਣੇ ਸੀ ਦੀਵਾਨ ਇੱਥੋਂ ਦੀ ਸੰਗਤ ਗਈ ਤੇ ਜਾਣ ਸਾਰ ਚਲੋ ਪ੍ਰੋਗਰਾਮ ਬਣ ਗਿਆ ਮਹਾਰਾਜ ਦੀ ਕਿਰਪਾ ਹੋ ਗਈ ਸੋਹਣਾ ਉੱਦਮ ਉਪਰਾਲਾ ਪ੍ਰਬੰਧਕਾਂ ਨੇ ਕੀਤਾ ਕਿੰਨੀਆਂ ਸੰਗਤਾਂ ਦੇ ਚਰਨ ਪਏ ਨੇ ਹੁਣ ਵੇਖੋ ਕਿੱਡਾ ਵੱਡਾ ਪੰਡਾਲ ਹੈ ਸਾਰਾ ਹੀ ਭਰਿਆ ਹੋਇਆ ਜਿੱਧਰ ਵੇਖੋ ਸੰਗਤ ਦੀ ਸੰਗਤ ਇੰਨੀਆਂ ਸੰਗਤਾਂ ਦੇ ਤੇ ਦਰਸ਼ਨ ਹੀ ਦੁਰਲੱਭ ਨੇ ਆਖੋ ਸਤਨਾ
ਵਾਹਿਗੁਰੂ
ਸ਼ੁਕਰ ਹੈ ਇੰਨੇ ਇਕੱਠੇ ਹੋ ਕੇ ਤੇ ਬਹਿ ਗਏ ਸਿੱਖ ਤੇ ਚਾਰ ਨਹੀਂ ਇਕੱਠੇ ਹੋ ਕੇ ਬਹਿੰਦੇ ਇੰਨੇ ਆਪਾਂ ਇਕੱਠੇ ਹੋ ਕੇ ਤੇ ਬਹਿ ਗਏ ਤੇ ਮਹਾਰਾਜ ਮਿਹਰ ਕਰਨ ਦੇ ਅੱਜ ਤਨ ਇਕੱਠੇ ਨੇ ਮਨ ਇਕੱਠੇ ਹੋ ਜਾਣ ਗੋਡੇ ਨਾਲ ਗੋਡਾ ਜੋੜੀ ਤੇ ਬੈਠੇ ਆ ਪਰ ਇੱਕ ਦੀ ਮਰਿਆਦਾ ਕੁਝ ਹੋਰ ਕਹਿੰਦੀ ਦੂਜਾ ਕੁਝ ਹੋਰ ਕਹਿੰਦਾ ਤੀਜਾ ਕੁਝ ਹੋਰ ਕਹਿੰਦਾ ਫੁੱਟ ਹੈ ਸਾਡੇ ਚ ਤੇ ਮਨ ਇੱਕ ਹੋਣ ਸਾਡੀ ਸੋਚ ਇੱਕ ਹੋਵੇ ਸਿੱਖ ਧਰਮ ਦੀ ਅਰਦਾਸ ਇੱਕ ਹੋਵੇ ਸਿੱਖ ਧਰਮ ਦੀ ਮਰਿਆਦਾ ਇੱਕ ਹੋਵੇ ਸਿੱਖ ਧਰਮ ਦਾ ਨਿਤਨੇਮ ਇੱਕ ਹੋਵੇ ਸਾਡੀ ਫਿਰ ਗੱਲ ਬਣੇਗੀ ਸਾਡੀ ਮਰਿਆਦਾ ਇੱਕ ਹੋ ਜਾਏ ਸਾਡੀ ਸੋਚ ਇੱਕ ਹੋ ਜਾਏ ਅਸੀਂ ਪੰਥ ਦੇ ਬਾਰੇ ਸੋਚੀਏ ਅਸੀਂ ਆਪਣੇ ਸੰਪਰਦਾਵਾਂ ਬਾਰੇ ਜਾਂ ਆਪਣੀਆਂ ਸੰਸਥਾਵਾਂ ਬਾਰੇ ਨਾ ਸੋਚੀਏ ਸਾਨੂੰ ਪੰਥ ਦਾ ਫਿਕਰ ਹੋਣਾ ਚਾਹੀਦਾ ਜਿੱਦਾਂ ਬੱਚਿਆਂ ਦਾ ਫਿਕਰ ਹੈ ਆਪਣੇ ਪਰਿਵਾਰ ਦਾ ਫਿਕਰ ਹੈ ਆਪਣੇ ਘਰ ਦਾ ਫਿਕਰ ਹੈ ਜਦੋਂ ਹਰ ਸਿੱਖ ਨੂੰ ਆਪਣੇ ਪੰਥ ਦਾ ਫਿਕਰ ਹੋ ਜਾਏਗਾ ਫਿਰ ਚੜ੍ਹਦੀ ਕਲਾਈ ਹੈ ਸਾਡੀ ਫਿਰ ਚੜ੍ਹਦੀ ਕਲਾ ਆਓ ਮਹਾਰਾਜ ਦੀ ਮਿਹਰ ਨਾਲ ਇੱਕ ਮਹੀਨੇ 'ਚ ਹਜ਼ਾਰਾਂ ਪ੍ਰਾਣੀ ਅੰਮ੍ਰਿਤ ਛਕਦੇ ਆ ਗੁਰੂ ਕੇ ਜਹਾਜ਼ੇ ਚੜ੍ਹਦੇ ਆ ਸੰਗਤਾਂ ਸਾਰੀਆਂ ਨੂੰ ਪਤਾ ਹੀ ਹੈ ਤੇ ਇੱਥੇ ਵੀ ਅੰਮ੍ਰਿਤ ਸੰਚਾਰ ਕੱਲ੍ਹ ਨੂੰ ਹੋਏਗਾ ਤੇ ਨਾਮ ਸ਼ਾਇਦ ਕੁਝ ਆਏ ਹੋਣ ਜਾਂ ਨਹੀਂ ਵੀ ਆਏ ਤਾਂ ਵੀ ਬੇਨਤੀ ਆ ਵੀ ਕੱਲ੍ਹ ਨੂੰ ਸ਼ਾਮ ਨੂੰ ਲਗਭਗ 5:30-6 ਵਜੇ ਦੇ ਦਰਮਿਆਨ ਇਸ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਏ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਆਪੋ ਆਪਣੇ ਮਨ ਬਣਾ ਕੇ ਨਾਮ ਲਿਖਾ ਜਾਣ ਜੇ ਨਾਮ ਨਹੀਂ ਵੀ ਲਿਖਾਓਗੇ ਤਾਂ ਵੀ ਕੋਈ ਗੱਲ ਨਹੀਂ ਕੇਸੀ ਇਸ਼ਨਾਨ ਕਰਕੇ ਸ਼ਾਮ ਨੂੰ ਪਹੁੰਚੋ ਤੇ ਵਧਾਈ ਦੇ ਪਾਤਰ ਬਣੋ ਇੰਨੀਆਂ ਸੰਗਤਾਂ ਦੇ ਵਿੱਚ ਆਪ ਜੀ ਨੂੰ ਵਧਾਈ ਦਿੱਤੀ ਜਾਏਗੀ ਪੰਜ ਪਿਆਰੇ ਸਟੇਜ ਤੇ ਆਉਣਗੇ ਉਹਨਾਂ ਦੇ ਨਾਲ ਉਹ ਸੰਗਤਾਂ ਵੀ ਆਉਣਗੀਆਂ ਜਿਹੜੇ ਅੰਮ੍ਰਿਤ ਛਕਣਗੇ ਤੇ ਫਿਰ ਇਲਾਕੇ ਵਿੱਚ ਸਮਾਂ ਫਿਰ ਵੀ ਬਣੇਗਾ ਮੈਂ ਕਈ ਵਾਰੀ ਅਰਜ਼ ਕਰਦਾ ਹੁੰਦਾ ਮੈਨੂੰ ਪੁੱਛਦੇ ਨੇ ਲੋਕ ਕਈ ਬਾਬਾ ਜੀ ਫਿਰ ਵੀ ਸਮਾਗਮ ਰੱਖਿਆ ਕਰੋ ਵੱਧ ਤੋਂ ਵੱਧ ਇਲਾਕੇ 'ਚ ਪ੍ਰਸ਼ਾਸਨ ਸਮਾਂ ਘੱਟ ਹੋਣ ਕਰਕੇ ਬਾਕੀ ਬੇਨਤੀ ਇਹ ਵੀ ਹੈ ਵਿਣ ਗਾਹਕ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਬਕਾਏ ਸਭ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਹੁੰਦਾ ਅੰਮ੍ਰਿਤ ਛਕਣ ਵਾਸਤੇ ਜਿੱਥੇ ਸੰਗਤ ਵੱਧ ਤੋਂ ਵੱਧ ਤਿਆਰ ਹੋਵੇ ਉਹ ਇਲਾਕੇ ਜਾਣ ਨੂੰ ਮਨ ਵੀ ਕਰਦਾ ਤੇ ਜੇ ਹੁਣ ਸੁਣਦੇ ਵੀ ਇੰਨੇ ਜਣੇ ਰਹੇ ਤੇ ਜੇ ਕੋਈ ਮੰਨੇ ਹੀ ਨਾ ਤੇ ਫਿਰ ਕੀ ਫਾਇਦਾ ਜੇ ਹੁਣ ਕੋਈ ਸੌਦਾ ਵੇਚਣ ਆਏ ਤੇ ਉਹਦਾ ਸੌਦਾ ਹੀ ਨਾ ਵਿਕੇ ਤੇ ਮੁੜ ਕੇ ਪਿੰਡ 'ਚ ਥੋੜ੍ਹਾ ਫੜਦਾ ਹੁਣ ਜੇ ਆਪ ਜੀ ਦੇ ਚਰਨਾਂ ਦੇ ਵਿੱਚ ਅਸੀਂ ਬੇਨਤੀਆਂ ਅੰਮ੍ਰਿਤ ਛਕਣ ਵਾਸਤੇ ਬੇਨਤੀਆਂ ਕਰਨ ਆਇਆ ਤੇ ਜੇ ਕੋਈ ਗਾਹਕ ਹੀ ਨਾ ਹੋਵੇ ਜੇ ਕੋਈ ਖਰੀਦਦਾਰ ਹੀ ਨਾ ਹੋਵੇ ਤੇ ਫਿਰ ਕਿੱਦਾਂ ਜੀ ਕਰੂ ਆਉਣ ਨੂੰ ਤੇ ਬੇਨਤੀ ਆ ਕੱਲ੍ਹ ਦਾ ਦੀਵਾਨ ਹੈ ਆਪਣਾ ਵੱਧ ਚੜ੍ਹ ਕੇ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਭਾਵੇਂ ਕਿ ਗਰਮੀ ਦਾ ਮੌਸਮ ਹੈ ਬਹੁਤ ਗਰਮੀ ਦਿਨੇ ਵੀ ਗਰਮੀ ਰਾਤ ਵੀ ਗਰਮੀ ਪਰ ਭਾਗਾਂ ਵਾਲਿਓ ਇੰਨੀ ਗਰਮੀ ਦੇ ਵਿੱਚ ਵੀ ਹਜ਼ਾਰਾਂ ਦੇ ਹਿਸਾਬ ਨਾਲ ਪਹੁੰਚ ਕੇ ਲਾਹਾ ਲੈ ਰਹੇ ਹੋ ਕੱਲ੍ਹ ਨੂੰ ਇਦੂ ਵੀ ਸੰਗਤ ਵੱਧ ਜਾਣੀ ਹੈ ਆਪਣਾ ਪੰਡਾਲ ਕੱਲ੍ਹ ਨੂੰ ਛੋਟਾ ਪੈ ਜਾਏਗਾ ਪਰ ਚਲੋ ਮਹਾਰਾਜ ਮਿਹਰ ਕਰਨ ਜਿੱਥੇ ਜਿੱਥੇ ਵੀ ਜਗ੍ਹਾ ਮਿਲੇ ਪਿਆਰ ਨਾਲ ਕੱਲ੍ਹ ਨੂੰ ਫਿਰ ਇੱਦਾਂ ਹੀ ਬੈਠ ਕੇ ਹਾਜ਼ਰੀਆਂ ਭਰਨੀਆਂ ਨੇ ਸਾਰੀ ਸੰਗਤ ਨੇ ਵੱਧ ਚੜ੍ਹ ਕੇ ਪਹੁੰਚਣਾ ਜਿਨ੍ਹਾਂ ਨੇ ਪਹਿਲਾਂ ਅੰਮ੍ਰਿਤ ਛਕਿਆ ਹੋਇਆ ਹੈ ਉਹ ਹੋਰਾਂ ਨੂੰ ਛਕਾਓ ਜਿਹੜੇ ਸਾਬਕਾ ਅੰਮ੍ਰਿਤਧਾਰੀ ਨੇ ਜੁੜੇ ਸਨ ਤੇ ਟੁੱਟ ਗਏ ਨੇ ਉਹ ਦੁਬਾਰਾ ਫਿਰ ਜੁੜੋ ਮਰ ਦੇ ਚਰਨਾਂ ਨਾਲ ਜੁੜੋ ਹੋਈਆਂ ਭੁੱਲਾਂ ਬਖਸ਼ਾਈਏ ਤੇ ਮਰ ਦੇ ਚਰਨਾਂ ਨਾਲ ਜੁੜੀਏ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਸ਼ਾਮ ਸ਼ਾਮ ਨੂੰ लगभग 5:30-6 बजे के करीब गुरुद्वारा साहिब पहुंचने की कृपालता करो। वह चढ़ के अमृत छक के सतगुरां दी खुशियां लईए, सतगुर दी बख्शिश दे पात्र बनीए, ते ताई साडा लोक सुखी ते परलोक सुहेला होना प्यारे। अमृत नूं 33 करोड़ देवी देवता तरसदा, उहनां नूं नहीं मिलिया जिहड़ा सानूं मिलिया। एक पहली बेनती संगत दे चरणां च, जिन्ना चिर सतगुरु इत्थे ने उन्ना चिर उठ के नहीं जाना किसे ने। धन गुरु ग्रंथ साहिब महाराज सच्चे पातशाह जाणगे पहला फिर जाना है। ये लुधियाने का इलाका पढ़िया लिखिया का इलाका मनिया जाता, पढ़े लिखे मनने भी सियाने ने, सारे पढ़े लिखे ने, संगत करन वाले ने। ते बेनती प्रवान करो, जिन्ना चिर गुरु ग्रंथ साहिब महाराज इत्थे ने उन्ना चिर उठ के ना जायो। कोई सच्चे पातशाह जी अगे अगे जाणगे, आपां सारे मगर मगर जावां, पहला जाण की कोई खेचला ना करे। दसवें पिता दिया खुशियां ले लैणियां, ठंडे वाला अमृत पी नी संगते, ठंडे वाला अमृत पी। ओ दसवें पिता दिया खुशियां ले लैणियां, ठंडे वाला अमृत पी नी संगते, ठंडे वाला अमृत पी।
बोलो
पहला घुट भरे आते अखां खुल जांदियां, पता नहीं बाटे विच की संगते, पता नहीं बाटे विच की। पहला घुट भरे आते अखां खुल जांदियां, पता नहीं जन्म बुरा पटना साहेब का नंदपुर डेरा सी, नी संगते नंदपुर डेरा सी। बहुतियां विचारां विच जाण दा समां नहीं, आही गल समझ लो, हिरदे वसा लो। सारा परिवार गुरां साडे उत्तों वारिया, सारा परिवार गुरां साडे उत्तों वारिया, कोल उन्हां रखिया वी की संगते, कोल उन्हां रखिया वी की। मन बना के कल नू शाम नू 5:30-6 बजे पहुंच जाना, पांच प्यारे पहुंचणगे। वह चढ़ के संगतां ने अमर दी दात प्राप्त करनी है। घर च गंगा आई है, चुभा मारो, नहीं चुभा मारांगे ते भाग माड़े ने प्यारियो। लाहा लईए जे हुण वी ना नहाईए ते फिर माड़े भाग ही है। मन दा इशनान कराईए बाणी नाल, तन दा इशनान पाणी नाल करीदा, ते बाणी नाल मन दा इशनान होना। पूजो हराम एक ही देवा, साचा नावन गुरु की से। सुआओ सतगुरु मेर करन, वह चढ़ के कल दे दवान च भी आ जाइया प्रणिया ने, जिन्हां ने अमृत छकिया होरां नूं अमृत छकण वास्ते पैरो नगुरे पांदी झूठ ला के, कल नूं खंडे बड़ दा अमृत छक के सदा वास्ते धन गुरु ग्रंथ साहिब महाराज दे चरणां विच जुड़ो। जिहड़े लोक ते परलोक विच साडे सहाई होणगे, फिर लोक सुखीए परलोक सुहेले, नानक हर प्रभ आपते मिले। प्यार नाल सारिआं ने हुण आनंद साहिब च बोलना है, फिर अरदास जुड़ना है। फिर महाराज के हुक्मनामे सरवण करने हैं, फिर महाराज जी अगे अगे जाएंगे, संगतां ने मगर जाना, पहला जान की किसी ने खेचला नहीं करनी, ये जरूरी बेनती है। जेड़े हुण तक नहीं बोले वो सारे पढ़ो आनंद साहब विच। गुरु ग्रंथ साहब मानू मत्था टेकना भाई, इत्थे ना कोई मत्था टेके, पहले ही बेनती सुन लो। राम कली मोहल्ला तीजा नंद, एक ओंकार सतगुर प्रसाद, आनंद पाया मेरी माए सतगुरु मैं पाया, आनंद हुआ सतगुरु मैं पाया,
मन मेरा सदा रहो हर खाते,
हर नाल रहो तू मन मेरे रूप सब विसारना,
अंगीकार करे तेरा कारज सब गुजारना,
अपना गला सुमरत स्वामी सो क्यों मनो बसारे,
मेरे सदा रहो हर खाते,
आके साहेबा क्या नहीं करते रहे,
करता तेरा सब कुछ है
जिसके है सुपावे,
सदा
तेरी नाम मानव सावे, नानक सच्चे साहेब क्या नहीं करते रहे, सच
तेराया सारू साजना
सुख मन आए बसया जिंदा सब
पुजाया,
है नानक सुनो सब कहो शब्द तरो प्यारो
सचारिस
पग शब्द वाजे कला जित कर तारिया, तुर करम पाया तुद जिन तो से नाम हर कैसे, अनंत सुनो मत पाती हो सजन मनोर पूरे, रोग माता तरत महत
रात जागत,
माता तरम दूर
दूर
आया
ਤੇ ਮੁਕ ਚਲੇ ਜੀ ਛੁੱਟੀ ਨਾ ਬੋਲੇ।